ਵਰਨ ਜਾਤਿ ਹਰ ਪਾਤ ਨਹਿਨ ਜੇ ਰੂਪ ਰੰਗ ਰੇਖ ਭੇਖ ਕੂ ਕਹਿਣ ਸਕਤ ਕੇਹੇ ਅਚਲ ਮੂਰਤਿ ਅਨੁਭਵ ਪ੍ਰਕਾਸ਼ ਸੰਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾ ਸਾਹਣ ਗਣਿਜੈ ਫਿਰ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵ ਸਰਵ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਸਤਨਾਮ ਸ੍ਰੀ ਵਾਹਿਗੁਰੂ ਜੀ ਸੋਰਠ ਮਹਲਾ ਪੰਜਵਾ ਘਰ ਦੂਜਾ ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹਿ ਤੁਮ ਰਾਖਨ ਹਾਰੇ ਪਾਵਕ ਸਾਗਰ ਅਥਾਹ ਲਹਿਰ ਮਹਿ ਤਾਰਹੋ ਤਾਰਨ ਹਾਰੇ ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹਿ ਤੁਮ ਰਾਖਨ ਹਾਰੇ ਪਾਵਕ ਸਾਗਰ ਅਥਾਹ ਲਹਿਰ ਮਹਿ ਤਾਰਹੋ ਤਾਰਨ ਹਾਰੇ ਮਾਧੋ ਤੂੰ ਠਾਕਰ ਸਿਰ ਮੋਰਾ ਇਹਾ ਉਹਾ ਤੁਹਾਰੋ ਧੋਰਾ ਰਹਾਉ ਕੀਤੇ ਕੋ ਮੇਰਾ ਸੰਮਨ ਕਰਨ ਹਾਰ ਤ੍ਰਿਣ ਜਾਨੈ ਤੂੰ ਦਾਤਾ ਮਾਗਨ ਕੋ ਸਗਲੀ ਦਾਨ ਦੇਹੇ ਪ੍ਰਭ ਭਾਨੈ ਖਿਨ ਮਹਿ ਅਵਰ ਖਿਨ ਮਹਿ ਅਵਰਾ ਅਚਾਰਜ ਚਲਤ ਤੁਮਾਰੇ ਰੂੜੋ ਗੂੜੋ ਗਹਿਰ ਗੰਭੀਰੋ ਊਚੋ ਅਗਮਾ ਪਾਰੇ ਸਾਧ ਸੰਗ ਜੋ ਤੁਮਹਿ ਮਲਾਇਓ ਤੋ ਸੁਨੀ ਤੁਮਾਰੀ ਬਾਣੀ ਆਨੰਦ ਭਇਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਵਾਣੀ ਸਾਧ ਸੰਗ ਜੋ ਤੁਮਹਿ ਮਲਾਇਓ ਤੋ ਸੁਨੀ ਤੁਮਾਰੀ ਬਾਣੀ ਆਨੰਦ ਭਇਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਵਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ ਵਡਭਾਗੀ ਸਾਧ ਸੰਗਤ ਜੀਓ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਦੀ ਮਹਾਨ ਬਖਸ਼ਿਸ਼ ਦਾ ਸਦਕਾ ਇਹ ਪਵਿੱਤਰ ਸਮਾਂ ਦਾਸ ਨੂੰ ਵੀ ਅਤੇ ਆਪ ਸਾਰਿਆਂ ਨੂੰ ਗੁਰੂ ਹੈ ਉਸ ਮਹਾਨ ਮਹਾਂਪੁਰਸ਼ ਗੁਰਸਿੱਖ ਪਿਆਰੇ ਬਾਬਾ ਸੰਗ ਜੀ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਦੀ ਨਿਸ਼ਕਾਮ ਸੇਵਾ ਪ੍ਰਾਪਤ ਕਰਕੇ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਕੀਤੀ ਜਿੱਥੇ ਮਹਾਨ ਗੁਰਸਿੱਖ ਬਾਬਾ ਮੰਝ ਸਾਹਿਬ ਨੂੰ ਸਤਿਕਾਰ ਪਿਆਰ ਪ੍ਰਾਪਤ ਹੋਇਆ ਉੱਥੇ ਆਪ ਜੀ ਨੇ ਵੀ ਮਹਾਨ ਬਖਸ਼ਿਸ਼ ਗੁਰੂ ਦਰਬਾਰ ਵਿੱਚੋਂ ਹਾਸਲ ਕੀਤੀ। ਉਹ ਇਤਨੀ ਕਮਾਈ ਕਰ ਗਏ ਹਨ ਕਿ ਉਹਨਾਂ ਦੀ ਕਮਾਈ ਨਾਲ ਸਾਡਾ ਸਾਰਿਆਂ ਦਾ ਘਰ ਪੂਰਾ ਹੋ ਸਕਦਾ ਹੈ। ਅਸੀਂ ਜੇ ਕੋਈ ਉਹਨਾਂ ਦੇ ਨਿਮਿਤ ਕਰਕੇ ਕਰਮ ਕਰਦੇ ਹਾਂ ਇਹ ਅਸੀਂ ਆਪਣੀ ਕਲਿਆਣ ਵਾਸਤੇ ਕਰ ਰਹੇ ਹਾਂ। ਉਹਨਾਂ ਨੇ ਇਤਨੀ ਕਮਾਈ ਕੀਤੀ ਉਹ ਗੁਰੂ ਅਰਜਨ ਸਾਹਿਬ ਜੀ ਦੀ ਬਖਸ਼ੀਸ਼ ਦੇ ਪਾਤਰ ਬਣੇ ਸਨ ਅਤੇ ਉਹਨਾਂ ਨੇ ਬਖਸ਼ੀਸ਼ ਵੰਡਣ ਦੀ ਤਾਕਤ ਉਹਨਾਂ ਨੂੰ ਬਖਸ਼ ਦਿੱਤੀ ਸੀ। ਪਾਰਸ ਮੈਂ ਅਰ ਸੰਤ ਮੈਂ ਦੋ ਵਡਨਾਂ ਦਾ ਜਰੋ ਨਾ ਬਹਿ ਲੋਹਾ ਕੰਚਨ ਕਰੈ ਬਹਿ ਕਰੈ ਆਪ ਸਮਾਨ। ਪਾਰਸ ਦਾ ਤੇ ਮਹਾਂਪੁਰਸ਼ਾਂ ਦਾ ਬੜਾ ਭਾਰੀ ਅੰਤਰ ਹੈ। ਪਾਰਸ ਸੱਤ ਪ੍ਰਕਾਰ ਦੀਆਂ ਧਾਤੂਆਂ ਨੂੰ ਛੂਹਣ ਨਾਲ ਸੋਨਾ ਬਣਾ ਦਿੰਦਾ ਹੈ ਲੇਕਿਨ ਪਾਰਸ ਨਹੀਂ ਕਿਸੇ ਨੂੰ ਬਣਾ ਸਕਦਾ। ਪਾਰਸ ਤੋਂ ਬਣਿਆ ਹੋਇਆ ਸੋਨਾ ਅੱਗੇ ਕਿਸੇ ਨੂੰ ਸੋਨਾ ਨਹੀਂ ਬਣਾ ਸਕਦਾ। ਤੇ ਸੰਤਾਂ ਮਹਾਂਪੁਰਸ਼ਾਂ ਵਿੱਚ ਤੇ ਪਾਰਸ ਵਿੱਚ ਕਿਹੜਾ ਫਰਕ ਹੈ? ਮਹਾਂਪੁਰਖ ਗਾਹਾਂ ਵੀ ਮਹਾਂਪੁਰਖ ਬਣਾ ਸਕਦੇ ਆ। ਗੱਜ ਕੇ ਬੋਲੋ। ਸੋ ਬਾਬਾ ਸੰਗ ਜੀ ਨੂੰ ਗੁਰੂ ਅਰਜਨ ਸਾਹਿਬ ਜੀ ਤੋਂ ਐਸੀ ਪਵਿੱਤਰ ਅਵਸਥਾ ਪ੍ਰਾਪਤ ਹੋਈ ਉਹਨਾਂ ਦੀ ਸੰਗਤ ਕਰਕੇ ਪਤਾ ਨਹੀਂ ਕਿੰਨੇ ਕੁ ਬਰੋਸ ਆਏ ਤੇ ਅੱਜ ਵੀ ਆਪਾਂ ਉਹਨਾਂ ਦੀ ਸੰਗਤ ਵਿੱਚ ਬੈਠੇ ਹਾਂ ਅਤੇ ਲਾਭ ਪ੍ਰਾਪਤ ਕਰ ਸਕਦੇ ਹਾਂ। ਉਹਨਾਂ ਦੀ ਸੇਵਾ, ਉਹਨਾਂ ਦਾ ਜੀਵਨ ਸਾਡੇ ਵਾਸਤੇ ਭਾਈ ਇੱਕ ਮਿਸਾਲ ਹੈ। ਜਿੱਥੇ ਗੁਰੂ ਕੇ ਇਤਿਹਾਸ ਵਿੱਚ ਹੋਰ ਮਹਾਂਪੁਰਸ਼ਾਂ ਦਾ ਜ਼ਿਕਰ ਆਇਆ ਹੈ, ਉੱਥੇ ਬਾਬਾ ਸੰਘ ਜੀ ਦਾ ਵੀ ਇਤਿਹਾਸ ਵਿੱਚ ਜ਼ਿਕਰ ਹੈ। ਸਦਾ ਵਾਸਤੇ ਅਜ਼ਰ ਔਰ ਅਮਰ ਅਵਸਥਾ ਨੂੰ ਉਹਨਾਂ ਨੇ ਪ੍ਰਾਪਤ ਕਰ ਲਿਆ। ਉਸ ਉਹਨਾਂ ਅਸੀਂ ਵੀ ਸ਼ਾਂਤ ਪਦ ਪ੍ਰਾਪਤ ਨਹੀਂ ਕਰ ਸਕਦੇ। ਅਗਰ ਪ੍ਰਾਪਤ ਕਰਨਾ ਹੈ ਫਿਰ ਉਹਨਾਂ ਵਾਲੀ ਘਾਲ ਸਾਨੂੰ ਵੀ ਘਾਲਣੀ ਪਏਗੀ। ਤੋ ਆਓ, ਇਸੇ ਯਾਦ ਵਿੱਚ ਰਾਗੀ ਸਿੰਘਾਂ ਨੇ ਜੋ ਇਸ ਅਸਥਾਨ ਤੇ ਪਹਿਲਾਂ ਰੋਜ਼ਾਨਾ ਕੀਰਤਨ ਕਰਦੇ ਹਨ ਉਹਨਾਂ ਤੋਂ ਵੀ ਅਤੇ ਪ੍ਰੋਫੈਸਰ ਜੀ ਤੋਂ ਵੀ ਕੀਰਤਨ ਸ਼ਰਵਣ ਕੀਤਾ ਹੈ। ਕੇਸਗੜ੍ਹ ਦੀ ਸੇਵਾ ਵਿੱਚ ਰਹੇ ਹਨ ਔਰ ਕੋਮਲ ਜੀ ਦੇ ਸ਼ਗਿਰਦ ਹਨ, ਦਰਸ਼ਨ ਸਿੰਘ ਜੀ ਕੋਮਲ। ਉਹਨਾਂ ਨੇ ਬੜਾ ਸਤਿਕਾਰ ਲਿਆ ਦੁਨੀਆਂ 'ਤੇ, ਬੜੀ ਛੋਟੀ ਉਮਰ 'ਚ ਇਤਨੀ ਤਰੱਕੀ ਕੀਤੀ। ਔਰ ਯੂਨੀਵਰਸਿਟੀ ਵਾਲਿਆਂ ਨੇ ਵੀ ਜੇ ਕੋਈ ਕੀਰਤਨ ਸੰਬੰਧੀ ਪੁਸਤਕ ਲਿਖਿਆ ਤੇ ਕੋਮਲ ਜੀ ਨੂੰ ਪਹਿਲਾਂ ਪੜ੍ਹਾਇਆ ਵੀ ਇਹਦੀ ਸੋਧ ਕਰੋ, ਸਹੀ ਹੈ, ਗੱਜ ਕੇ ਬੋਲੋ। ਰਾਗੀ ਹੋਣ ਦੇ ਨਾਤੇ ਪ੍ਰਚਾਰਕ ਵੀ ਸਨ ਤੇ ਕਵੀ ਵੀ ਬੜੇ ਮਹਾਨ ਸਨ। ਸੋ ਵਿਚਾਰ ਚੱਲਿਆ ਕਿ ਕੋਮਲ ਜੀ ਦੀ ਯਾਦ ਵਿੱਚ ਕੋਈ ਵਿਦਿਆਲਾ ਖੋਲਿਆ ਜਾਏ। ਫਿਰ ਦਾਸ ਨੇ ਉਹਨਾਂ ਨੂੰ ਉਤਸ਼ਾਹ ਦਿੱਤਾ, ਸੰਤ ਗਿਆਨੀ ਹਰਵੰਸ ਸਿੰਘ ਜੀ ਡਮੇਲੀ ਵਾਲੇ, ਉਦਮ ਕੀਤਾ ਤੇ ਸ਼ਿਆਕਾਰ। ਸੋ ਇਸ ਕਰਕੇ ਇਹਨਾਂ ਨੇ ਵੀ ਉੱਥੇ ਹੀ ਇਹ ਦਾਤ ਪ੍ਰਾਪਤ ਕੀਤੀ ਹੈ। ਕਲਗੀਧਰ ਪਾਤਸ਼ਾਹ ਦੇ ਦਰਬਾਰ 'ਚ ਵੀ ਕੁਝ ਸਮਾਂ ਸੇਵਾ ਕੀਤੀ ਹੈ। ਸੋ ਆਪ ਸਾਰਿਆਂ ਨੂੰ ਬੜੇ ਪਿਆਰ ਨਾਲ ਕੀਰਤਨ ਦੋਹਾਂ ਰਾਗੀ ਜਥਿਆਂ ਨੇ ਸ਼ਰਵਣ ਕਰਵਾਇਆ ਹੈ। ਸੋ ਦਾਸ ਦਾ ਅੱਜ ਵਿਚਾਰ ਸੀ ਕਿ ਮੇਰਾ ਸਮਾਂ ਵੀ ਰਾਗੀ ਸਿੰਘਾਂ ਨੂੰ ਦੇ ਦਿਓ। ਸੰਗਤਾਂ ਸਵੇਰ ਤੋਂ ਚੱਲ ਪੈਂਦੀਆਂ ਹਨ ਸ਼ਾਮ ਤੇ, ਅਤੇ ਫਿਰ ਕਈ ਵਾਰੀ ਮਨ ਹੁਣ ਸੰਗਤ ਆਈ ਦੇ ਪ੍ਰਸ਼ਨਾਂ ਦੇ ਉੱਤਰ ਦੇਣੇ ਪੈਂਦੇ। ਪੜ੍ਹਿਆ ਲਿਖਿਆ ਦੇਸ ਹੋਇਆ ਅਤੇ ਕਈ ਵਾਰੀ ਦਿਮਾਗ ਥੱਕ ਜਾਂਦਾ ਹੈ, ਗੱਜ ਕੇ ਬੋਲੋ। ਕਿਉਂਕਿ ਪਹਿਲਾਂ ਤੋਂ ਹੀ ਪਹਿਲਾਂ ਸਕੂਲਾਂ ਕਾਲਜਾਂ 'ਚ, ਫਿਰ ਸਾਧਾਂ 'ਚ ਵੀ ਆ ਕੇ ਪੋਥੀਆਂ ਨਾਲੇ ਬਾਹਰ ਆ, ਫਿਰ ਆ ਕਥਾ ਕਰਦਿਆਂ ਵੀ ਬੜਾ ਲੰਮਾ ਸਮਾਂ 30-35 ਸਾਲ ਗੁਜ਼ਰ ਗਏ। ਉੱਥੇ ਤਾਂ ਮੈਂ ਹੁਣ ਕਥਾ ਛੱਡ ਹੀ ਦਿੱਤੀ ਅਤੇ ਹੁਣ ਲੋਕਾਂ ਨੂੰ ਨਾ ਉਪਦੇਸ਼ ਦਿੰਦੇ ਰਹੀਏ, ਕੁਝ ਆਪ ਵੀ ਕਮਾ ਲਈਏ, ਗੱਜ ਕੇ ਬੋਲੋ। ਇੱਥੇ ਵੀ ਥੋੜ੍ਹਾ ਖਮੋਸ਼ ਰਹਿ ਕੇ ਸਿਮਰਨ ਹੀ ਕਰੀਏ, ਕਿਤੇ ਫਤਵਾ ਸਾਡੇ 'ਤੇ ਨਾ ਲਾਗੂ ਹੋ ਜਾਏ। ਅਪਰ ਉਪਦੇਸ਼ ਆਪ ਨਾ ਕਰੈ, ਆਵਤ ਜਾਵਤ ਜਨਮੈ ਅਮਰੈ, ਅਵਰਾਂ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ, ਅਰਾਸ ਬਰਾਨੀ ਰਾਸ ਤੇ ਖਾਇਆ ਘਰ ਕਾ ਖੇਤ, ਕੁਝ ਕਸ਼ ਅਪਾਪ ਮੁਕਤ ਕਾ ਕਰ ਰਹੇ, ਆਗੇ ਕੋ ਕਿਛ ਤੁਲਹਾ ਬੰਧ ਹੋ, ਕਿਆ ਪਰਵਾਸਾ ਤਨ ਕਾ। ਸੋ ਇਸ ਕਰਕੇ ਪਿਆਰੋ ਵਿਚਾਰ ਹੁਣ ਇੱਥੇ ਕੁਝ ਹੈ, ਪਰ ਸੰਗਤਾਂ ਦੇ ਅੱਗੇ ਆਪਣੀ ਮਰਜ਼ੀ ਚੱਲਦੀ ਨਹੀਂ। ਪ੍ਰੇਮ ਵਾਲੀਆਂ ਸੰਗਤਾਂ ਫਿਰ ਬੁਲਾ ਲੈਂਦੀਆਂ ਹਨ, ਮਜਬੂਰ ਕਰ ਲੈਂਦੀਆਂ ਹਨ। ਅੱਜ ਮੈਂ ਬੇਨਤੀ ਕੀਤੀ ਸੀ ਵੀ ਤੁਸਾਂ ਨੇ ਕਾਫ਼ੀ ਉਦਮ ਕੀਤਾ, ਵਿਦਵਾਨ ਬੁਲਾਏ, ਸਮਾਂ ਉਨਾ ਹੀ ਹੈ, ਫਿਰ ਕਾਰੋਬਾਰੀ ਮਜ਼ਦੂਰਾਂ ਦਾ ਦੇਸ਼ ਹੈ, ਟਾਈਮ ਤੁਸੀਂ ਵੰਡੇ ਹੋਏ, ਬਹੁਤਾ ਸਮਾਂ ਲੱਗੇ ਤੁਹਾਡੇ ਲਈ ਬਹਿਣਾ ਬੜਾ ਕਠਿਨ ਹੋ ਜਾਂਦਾ ਹੈ, ਤੁਸੀਂ ਮਜਬੂਰ ਹੋ ਵੀ ਮੇਰਾ ਸਮਾਂ ਵੀ ਦੂਸਰਿਆਂ ਨੂੰ ਦੇ ਦਿਓ ਅਤੇ ਉਹ ਵੀ ਆਪਣੀ ਪ੍ਰਸੰਨਤਾ ਨਾਲ ਕੁਝ ਬੋਲ ਸਕਣ। ਜਿਹੜੇ ਟਾਈਮ ਇਸ ਤਰ੍ਹਾਂ ਪਹਿਲਾਂ ਹੀ ਛੋਟਾ ਛੋਟਾ ਅਨਾਊਂਸ ਕਰੀਏ, ਕੋਈ ਵੀ ਵਿਦਵਾਨ ਫਿਰ ਰੂਹ ਨਾਲ ਕੋਈ ਬਚਨ ਪ੍ਰਕਰਨ ਬਣਾ ਕੇ ਨਹੀਂ ਕਰ ਸਕਦਾ। ਅਸੀਂ ਬੜਾ ਬੋਲੇ ਨੇ ਅਤੇ ਹੁਣ ਤਾਂ ਦਿਮਾਗ ਥੱਕ ਗਿਆ ਹੈ। ਸੋ ਇਸ ਕਰਕੇ ਸਾਧ ਸੰਗਤ ਜੀ ਪਰ ਸੰਗਤ ਦੇ ਅੱਗੇ ਹਥਿਆਰ ਸਿੱਟਣੇ ਪੈਂਦੇ ਹਨ, ਆਪਣੀ ਮਰਜ਼ੀ ਨਹੀਂ ਚੱਲਦੀ। ਸੋ ਛੁੱਟੀ ਭਾਵੇਂ ਮੰਗੀ ਸੀ ਪਰ ਮਿਲੀ ਨਹੀਂ। ਆਓ, ਪੰਚਮ ਪਾਤਸ਼ਾਹ ਦੀ ਪਵਿੱਤਰ ਬਾਣੀ ਦਾ ਸ਼ਬਦ ਹੈ, ਇਹ ਨਾ ਹੋਵੇ ਕਿ ਮੇਰੇ ਬੋਲਣ ਤੋਂ ਬਾਅਦ ਤੁਸੀਂ ਉੱਠ ਕੇ ਚਲੇ ਜਾਓ, ਪਿੱਛੋਂ ਵੀ ਸੁਣ ਕੇ ਜਾਣਾ, ਸੁਣ ਕੇ ਜਾਣਾ। ਹੁਣ ਮੇਰਾ ਬਾਅਦ ਦੋ ਤਿੰਨ PhD ਪੜ੍ਹਿਆ ਨਾ ਪੈ ਗਿਆ, ਉਹ ਰੋਜ਼ ਪੋਥੀਆਂ ਲੈ ਕੇ ਮੇਰੇ ਕੋਲ ਬਹਿ ਜਾਂਦੇ, ਕਈ ਵਾਰੀ ਚਾਰ ਚਾਰ ਘੰਟੇ ਮੇਰੇ ਦੁਆਲੇ ਲੱਗੇ ਰਹਿੰਦੇ, ਅਤੇ ਉਹ ਦਿਮਾਗ ਫਿਰ ਬੋਲਣ ਜੋਗਾ ਰਹਿਣ ਨਹੀਂ ਦਿੰਦੇ। ਹੁਣ ਪੜ੍ਹਿਆ ਲਿਖਿਆ ਨਾਲ ਪ੍ਰਸ਼ਨ ਉੱਤਰ ਵੀ ਉਹੋ ਜਿਹਾ ਹੁੰਦੇ, ਸੋ ਉਹਨਾਂ ਨੂੰ ਆਪਣਾ ਲਾਭ ਹੈ, ਆਉਂਦੇ ਵੀ ਦੂਰੋਂ ਆ ਜੀ, ਉਹ ਛੱਡਦੇ ਨਹੀਂ ਫਿਰ। ਸੋ ਇਹ ਨਾ ਹੋਵੇ ਵੀ ਮੈਂ ਚਲੇ ਜਾਵਾਂ ਅਤੇ ਤੁਸੀਂ ਉੱਠ ਕੇ ਚਲੇ ਜਾਓ। ਮੈਂ ਬੇਨਤੀ ਕੀਤੀ ਸੀ, ਬਹੁਤ ਸਾਰੀ ਸੰਗਤ ਇਉਂ ਚਲੇ ਜਾਂਦੀ ਹੈ, ਦੀਵਾਨ ਵੀ ਗੁਰੂ ਦਾ ਸਰੂਪ ਹੁੰਦਾ, ਇਉਂ ਜਾਈਏ ਦੀਵਾਨ ਚੱਲਦੇ ਚ ਜਿੱਦ ਵੀ ਹੁੰਦੀ ਹੈ, ਅਤੇ ਮੈਂ ਆਪਣਾ ਮਿਲਣੀ ਗੁਰੀ ਗੁਰੂ ਜਦ ਕੁਛ ਦੱਸੀ ਅਤੇ ਤੁਸੀਂ ਉੱਠ ਕੇ ਜਾਣਾ ਨਹੀਂ, ਸਾਰਿਆਂ ਨੇ ਸੁਣਨਾ ਹੈ, ਸੁਣ ਕਰਕੇ ਜਾਣਾ ਹੈ। ਸੋ ਆਓ ਪੰਚਮ ਪਾਤਸ਼ਾਹ ਜੀ ਦੀ ਬਾਣੀ ਦਾ ਵਿਚਾਰ ਸੁਣ ਕੇ ਸਮਾਂ ਸਫਲ ਬਣਾਈਏ। ਸੋਰਠ ਮਹੱਲਾ ਪੰਜਵਾਂ ਘਰ ਦੂਜਾ, ਸੋਰਠ ਰਾਗ ਦੀ ਬਾਣੀ ਹੈ, ਪੰਚਮ ਪਾਤਸ਼ਾਹ ਜੀ ਦਾ ਪਵਿੱਤਰ ਸ਼ਬਦ ਹੈ, ਦੂਸਰੇ ਘਰ ਵਿੱਚ ਇਹ ਸ਼ਬਦ ਉਚਾਰਨ ਕੀਤਾ ਗਿਆ ਹੈ। ਮਾਤ ਗਰਭ ਮਹਿ ਆਪਨ ਸਿਮਰਨ ਦੇ, ਇਹ ਸਾਡੀ ਨਿਮਣ ਦੀ ਅਵਸਥਾ ਦੱਸੀ ਹੈ। ਨਿਮਣਾ ਕਹਿੰਦੇ ਆ ਜਦੋਂ ਮਾਤਾ ਦੇ ਉਦਰ ਵਿੱਚ ਇਹ ਪਰਵਿਸ਼ ਪਾ ਰਿਹਾ ਹੋਵੇ, ਪਹਿਲਾਂ ਨਿੰਮਦਾ ਹੈ ਫਿਰ ਜੰਮਦਾ ਹੈ, ਇਹ ਬਾਲ ਅਵਸਥਾ। ਫਿਰ ਗਾਹਾਂ ਤੇ ਗਾਹਾਂ ਅਵਸਥਾ ਦੇ ਭੇਦ ਬਦਲ ਜਾਂਦੇ, ਸ਼ੀਸ਼ੂ ਅਵਸਥਾ ਆ ਗਈ, ਪਰੋਢੀ ਆ ਗਈ, ਜੋਬਨ ਦੀ ਆ ਗਈ, ਫਿਰ ਅੱਧ ਖੜ ਬੁਢਾਪੇ ਦੀ, ਫਿਰ ਅੰਤਿਮ ਦਿਨ ਵੀ ਆ ਜਾਂਦਾ ਹੈ। ਜੁਦੀਆਂ ਜੁਦੀਆਂ ਅਵਸਥਾ, ਤਿੰਨ ਤਾਂ ਮੁੱਖ ਹਨ, ਬਾਲ ਜਵਾਨੀ ਔਰ ਬਿਰਧ ਪੁੰਨ, ਤਿੰਨ ਅਵਸਥਾ ਜਾਣ ਕਿਹਾ ਹੈ। ਇਹ ਪਹਿਲੀ ਅਵਸਥਾ ਤੋਂ ਸ਼ੁਰੂ ਕਰਦੇ, ਮਾਤ ਗਰਭ ਮਹਿ ਆਪਨ ਸਿਮਰਨ ਦੇ, ਕਿਉਂਕਿ ਚਾਰ ਮਹੀਨਿਆਂ ਵਿੱਚ ਕਲਬੂਤ ਵਾਹਿਗੁਰੂ ਦੁਆਰਾ ਤਿਆਰ ਹੋ ਜਾਂਦਾ, ਚੌਥੇ ਮਹੀਨੇ ਜੀਵ ਆਤਮਾ ਸਰੀਰ ਵਿੱਚ ਪ੍ਰਵੇਸ਼ ਕਰਦੀ ਹੈ। ਪਹਿਲਾਂ ਤਾਂ ਉਸ ਲੋਥੜੇ ਨੂੰ ਕਿਹਾ ਦੁੱਖ ਸੁੱਖ ਦਾ ਅਨੁਭਵ ਹੋਏਗਾ, ਦੁੱਖ ਸੁੱਖ ਦਾ ਅਨੁਭਵ ਉਦੋਂ ਹੀ ਹੈ ਜਦੋਂ ਜੀਵ ਆਤਮਾ ਸਰੀਰ ਵਿੱਚ ਪ੍ਰਵੇਸ਼ ਕਰਦੀ ਹੈ। ਉਸੇ ਵੇਲੇ ਫਿਰ ਇਹਦੀ ਸਿਮਰਨ ਦੀ ਕੋਈ ਅਵਸਥਾ ਚੱਲਦੀ, ਜਠਰਾਗਨੀ ਦੇ ਸੇਕ ਆਦਿਕ ਤੋਂ ਬਚਾਉਣ ਵਾਸਤੇ ਉਹ ਨਾਮ ਦੀ ਹੀ ਰੱਖਿਆ ਇਹਨੂੰ ਦਿੱਤੀ ਹੈ। ਉਸ ਵੇਲੇ ਸਵਾਸ ਸਵਾਸ ਸਿਮਰਨ ਦੀ ਅਵਸਥਾ ਹੈ। ਉਸ ਅਵਸਥਾ ਬਾਰੇ ਦੱਸਦੇ ਹੈ ਕਿ ਇਹ ਪਿਆਰਿਆ ਜਦੋਂ ਤੂੰ ਮਾਤਾ ਦੇ ਗਰਭ ਵਿੱਚ ਸੀ ਉਸ ਵੇਲੇ ਵਾਹਿਗੁਰੂ ਨੇ ਤੈਨੂੰ ਆਪਣਾ ਸਿਮਰਨ ਦਿੱਤਾ, ਤਹਿ ਤੁਮਰ ਆਖ ਨਹਾਰੇ, ਉਸ ਸਥਾਨ ਵਿੱਚ ਆਪ ਪਰਮੇਸ਼ਰ ਹੀ ਤੇਰੀ ਰੱਖਿਆ ਕਰਨ ਵਾਲਾ ਸੀ। ਇਹਨਾਂ ਦੇਸਾਂ 'ਚ ਤਾਂ ਬੜੇ ਸਾਧਨ ਪੈਦਾ ਹੋ ਗਏ, ਸਾਇੰਸ ਨੇ ਕਰ ਦਿੱਤੇ। ਮੈਂ ਵੀ ਪਿੱਛੇ ਸਲੋਹ 'ਚ ਵੇਖਿਆ, ਉਹ ਕੰਪਿਊਟਰ 'ਚ ਟੈਲੀਵਿਜ਼ਨ 'ਚ ਨਹੀਂ ਦਿਖਾਇਆ, ਨਕਸ਼ਾ ਬੱਚਾ ਕਿਵੇਂ ਨਿੰਮਦਾ, ਕਿਵੇਂ ਵੱਡਾ ਹੁੰਦਾ, ਕਿਵੇਂ ਪ੍ਰਫੁੱਲਤ ਹੁੰਦਾ, ਪੂਰਾ ਦਿਖਾਲਦੇ ਜੀ। ਛੋਟੇ ਛੋਟੇ ਕੀੜੇ, ਇਹਦਾ ਅੱਲਾ ਸਰੀਰ ਹੈ, ਕਿਵੇਂ ਇਹਨੂੰ ਡੰਗ ਮਾਰਦੇ, ਕਦੀ ਐਂ ਲੁਕਦਾ, ਕਦੀ ਐਂ। ਉਹ ਪ੍ਰਤੱਖ ਦੇਖਿਆ ਜੀ ਮੈਂ ਸੋਹਣ ਸਿੰਘ ਖਾਲਸੇ ਦੇ ਘਰ। ਸੋ ਉਹ ਨਹੀਂ ਕਿ ਆਓ ਮਹਾਰਾਜ ਤੁਹਾਨੂੰ ਵਿਖਾਈਏ, ਉਹ ਦਿਖਾਇਆ ਵੀ ਕਿਸ ਤਰ੍ਹਾਂ ਇਹਨੂੰ ਕਸ਼ਟ ਦੀ ਅਵਸਥਾ ਹੁੰਦੀ ਹੈ, ਉਹ ਸਾਰਾ ਜੀ ਸੈਂਸ ਵਾਲੇ ਦਿਖਾਲਦੇ ਹੈ। ਅਤੇ ਅਸੀਂ ਅੱਗੇ ਬਾਣੀ ਪੜ੍ਹਦੇ ਸੁਣਦੇ ਹਾਂ ਨਾ, ਸੈਂਸ ਨੇ ਕਈ ਗੋਝ ਗੱਲਾਂ ਪ੍ਰਗਟ ਵੀ ਕਰਕੇ ਜਿਨ੍ਹਾਂ ਦੀ ਸ਼ਰਧਾ ਨਹੀਂ ਬੱਜਦੀ ਬਣਾ ਦਿੱਤੀ ਹੈ। ਓੜਕ ਸਾਇੰਸ ਵੀ ਪਰਮੇਸ਼ਰ ਦੀ ਸੱਤਾ ਨੂੰ ਮੰਨਦੀ ਹੈ, ਮੁਨਕਰ ਨਹੀਂ। ਸੋ ਸਾਧ ਸੰਗ ਜੀ ਮਹਾਰਾਜ ਤੇ ਪਹਿਲਾਂ ਹੀ ਦੱਸੀ ਜਾਂਦੇ ਹੈ, ਸਾਇੰਸਦਾਨਾਂ ਦੇ ਵੱਡੇ ਸਾਇੰਸਦਾਨ, ਵੱਡੇ ਵਿਗਿਆਨੀ ਹੈ। ਤਹਿ ਤੁਮ ਰੱਖ ਨਹਾਰੇ, ਹੋਰ ਤਾਂ ਇਹਦਾ ਉੱਥੇ ਕੋਈ ਸਹਾਇਕ ਨਹੀਂ, ਉਸ ਜਗ੍ਹਾ ਹੈ ਵਾਹਿਗੁਰੂ ਪਰਮੇਸ਼ਰ, ਆਪ ਹੀ ਇਸ ਜੀਵ ਦੀ ਰੱਖਿਆ ਕਰਨ ਵਾਲੇ ਹੋ, ਤੁਸੀਂ ਹੀ ਰੱਖਣ ਵਾਲੇ ਹੋ। ਪਾਵਕ ਸਾਗਰ ਅਥਾਹ ਲਹਿਰ ਮੈਂ, ਫਿਰ ਜਦੋਂ ਇਹ ਜਨਮ ਧਾਰ ਕੇ ਸੰਸਾਰ ਤੇ ਆਉਂਦਾ ਹੈ, ਇਹ ਸੰਸਾਰ ਜੋ ਹੈ ਇਹ ਪਾਵਕ ਸਾਗਰ, ਅਗਨੀ ਦਾ ਸਾਗਰ ਹੈ। ਕਿਤੇ ਰੋਹਿਤਾਲੀ, ਕਿਤੇ ਈਰਖਾ ਦੀ ਅੱਗ, ਇਸ ਤਰ੍ਹਾਂ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਵੀ ਕਹੀਆਂ ਹਨ। ਪਾਵਕ ਸਾਗਰ, ਇਹ ਸੰਸਾਰ ਸਾਗਰ ਇਹਨਾਂ ਅਗਨੀਆਂ ਦਾ ਸਾਗਰ ਹੈ। ਇਹਦੇ ਵਿੱਚ ਅਥਾਹ ਲਹਿਰਾਂ ਹਨ, ਇਹਨਾਂ ਦੀ ਕੋਈ ਗਿਣਤੀ ਨਹੀਂ, ਇਹਨਾਂ ਲਹਿਰਾਂ ਦਾ ਥਾਹ ਨਹੀਂ ਪਾਇਆ ਜਾਂਦਾ। ਕਦੀ ਕਾਮ ਦੀ ਲਹਿਰ, ਕਦੀ ਕ੍ਰੋਧ ਦੀ ਲਹਿਰ, ਕਦੀ ਲੋਭ ਮੋਹ ਹੰਕਾਰ ਦੀ ਲਹਿਰ, ਤ੍ਰਿਸ਼ਨਾ ਦੀ ਲਹਿਰ, ਈਰਖਾ ਦੀ ਲਹਿਰ, ਨਫ਼ਰਤ ਦੀ ਲਹਿਰ, ਇਹ ਬਹੁਤ ਸਾਰੀਆਂ ਲਹਿਰਾਂ ਹਨ। ਇਹਨਾਂ ਲਹਿਰਾਂ ਵਿੱਚ ਕਿਵੇਂ ਬਚੇ? ਦੂਜੇ ਸਾਗਰ ਦੀਆਂ ਲਹਿਰਾਂ ਤੋਂ ਬਚਣ ਵਾਸਤੇ ਬੇੜੇ ਇਸ ਢੰਗ ਦੇ ਬਣਾ ਦਿੱਤੇ ਹੈ, ਉਹਨਾਂ ਲਹਿਰਾਂ ਦਾ ਵੀ ਪ੍ਰਭਾਵ ਨੇ, ਚਟਾਨਾਂ ਦਾ ਵੀ ਪ੍ਰਭਾਵ ਨੇ। ਹੁਣ ਤਾਂ ਬੜੀ ਤਰੱਕੀ ਇਹਨਾਂ ਨੇ ਕਰ ਲਈ ਹੈ, ਤੇ ਬਾਕੀ ਵਾਯੂ ਵੇਗਾਂ ਤੇ ਵੀ ਬੜੀ ਰੋਕਥਾਮ ਹੈ, ਔਰ ਮਗਰ ਮੱਛਾਂ ਜਲ ਜੰਤੂਆਂ ਤੇ ਵੀ। ਪਰ ਜਿਹੜਾ ਸੰਸਾਰ ਅਗਨੀ ਦਾ ਸਾਗਰ ਹੈ, ਇਸ ਤੋਂ ਬਚਣ ਵਾਸਤੇ ਹਾਲੇ ਬੁੱਧੀਜੀਵੀ ਕੋਈ ਐਸਾ ਅਪਾਵ ਨਹੀਂ ਕਰ ਸਕੇ। ਇਹਦੇ ਵਾਸਤੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ। ਹਜ਼ੂਰ ਦੇ ਅੱਗੇ ਅਰਦਾਸ ਹੈ ਕਿ ਇਹ ਗਰੀਬ ਨਵਾਜ, ਇਹ ਜੋ ਪਾਵਕ ਅਗਨੀ ਦਾ ਅਥਾਹ ਸਾਗਰ ਦੀਆਂ ਅਥਾਹ ਲਹਿਰਾਂ ਹਨ, ਸੰਸਾਰ ਸਾਗਰ, ਆਪ ਕਿਰਪਾ ਕਰੋ, ਤੇਰੇ ਚਰਨਾਂ ਵਿੱਚ ਸਾਡੀ ਅਰਜੋਈ ਅਰਦਾਸ ਬੇਨਤੀ ਹੀ ਹੈ, ਹੋਰ ਅਸੀਂ ਇਸ ਤੋਂ ਵੱਧ ਕਰ ਵੀ ਕੀ ਸਕਦੇ ਹਾਂ। ਤਾਰਹ ਤਾਰਨ ਹਾਰੇ, ਹੇ ਤਾਰਨ ਹਾਰ ਪ੍ਰਭੂ, ਸਾਨੂੰ ਕਿਰਪਾ ਕਰਕੇ ਤਾਰ ਲੈਣਾ ਕਰੋ। ਜਿਵੇਂ ਮੱਖਣ ਸ਼ਾਹ ਲਵਾਣੇ ਦਾ ਬੇੜਾ ਬੰਨੇ ਲਾਇਆ ਪ੍ਰਤੱਖ, ਇਸੇ ਤਰ੍ਹਾਂ ਭਾਨਾ ਸ਼ਾਹ ਦਾ ਬੇੜਾ ਬਾਬਾ ਸ੍ਰੀ ਚੰਦ ਜੀ ਨੇ ਬੰਨੇ ਲਾਇਆ, ਭਾਈ ਮਨ ਸੁਖ ਦਾ ਸਤਿਗੁਰ ਬਾਬਾ ਨਾਨਕ ਜੀ ਨੇ ਡੁੱਬਦਾ ਹੋਇਆ ਜਹਾਜ਼ ਬੰਨੇ ਲਾਇਆ ਸੀ, ਇੱਥੇ ਸਾਡੇ ਜ਼ਿੰਦਗੀਆਂ ਰੂਪੀ ਜਹਾਜ਼ ਗਰਕ ਹੋ ਰਹੇ। ਇਹ ਸੰਸਾਰ ਇੱਕ ਸਾਗਰ ਹੈ, ਆਸਾ ਤ੍ਰਿਸ਼ਨਾ ਰੂਪੀ ਦੇ ਦੋ ਕਿਨਾਰੇ ਹਨ, ਔਰ ਵਿਸ਼ੇ ਵਿਕਾਰਾਂ ਦੇ ਜਾਲ ਨਾਲੇ ਭਰਿਆ ਹੋਇਆ, ਔਰ ਸੰਕਲਪਾਂ ਵਿਕਲਪਾਂ ਰੂਪੀ ਬੇਅੰਤ ਲਹਿਰਾਂ ਹਨ। ਕਾਮ ਕ੍ਰੋਧ ਰੂਪੀ ਬੜਬੜੇ ਜਲ ਜੰਤੂ, ਸੱਪ, ਮੱਛ, ਤੰਦੂਏ ਜਾਨਵਰ ਹਨ, ਤੇ ਮੋਹ ਰੂਪੀ ਬੜੀ ਭਾਰੀ ਦਲਦਲ ਹੈ, ਲੋਭ ਰੂਪੀ ਇਸ ਵਿੱਚ ਗੁੱਪਣਾ ਹਨ, ਘੁੰਮਣ ਘੇਰੀਆਂ ਹਨ, ਹੰਕਾਰ ਰੂਪੀ ਬੜਬੜੀਆਂ ਚਟਾਨਾਂ ਹਨ, ਔਰ ਵਾਯੂ ਰੂਪੀ ਔਰ ਜਿਹੜੀ ਹਵਾ ਬੜੀ ਤੇਜ਼ ਚੱਲ ਰਹੀ ਹੈ, ਜ਼ਿੰਦਗੀਆਂ ਰੂਪੀ ਜਹਾਜ਼ ਹੰਕਾਰ ਰੂਪੀ ਚਟਾਨਾਂ ਵਿੱਚ ਟਕਰਾ ਕੇ ਰੋਜ਼ਾਨਾ ਕਿੰਨੇ ਚੱਕਣਾ ਚੂਰ ਹੋ ਰਹੇ, ਕਿੰਨੀਆਂ ਜਵਾਨੀਆਂ ਰੋਜ਼ ਗਰਕ ਹੋ ਰਹੀਆਂ ਹਨ ਇਸ ਸੰਸਾਰ ਸਾਗਰ ਦੇ ਅੰਦਰ। ਹੇ ਵਾਹਿਗੁਰੂ, ਆਪ ਹੀ ਕਿਰਪਾ ਕਰੋ, ਸਾਨੂੰ ਤਾਰ ਲੈਣਾ ਕਰੋ। ਤਾਰਹ ਤਾਰਨ ਹਾਰੇ, ਜਿਵੇਂ ਭਾਈ ਜੋਗਾ ਸਿੰਘ ਦਾ ਜ਼ਿੰਦਗੀ ਰੂਪੀ ਜਹਾਜ਼ ਹੁਸ਼ਿਆਰਪੁਰ ਗਰਕ ਹੋਣ ਲੱਗਾ ਸੀ, ਤੁਸਾਂ ਨੇ ਬਚਾ ਲਿਆ ਸੀ, ਇਸੇ ਤਰ੍ਹਾਂ ਮਹਾਰਾਜ ਕਿਰਪਾ ਕਰੋ, ਸਾਨੂੰ ਵੀ ਤਾਰ ਲੈਣਾ ਕਰੋ, ਬਚਾ ਲੈਣਾ ਕਰੋ। ਤੁਸੀਂ ਤਾਰਨ ਹਾਰ ਹੋ, ਸਮਰੱਥ ਹੋ। ਤਾਰਹੋ ਤਾਰਨ ਹਾਰੇ, ਤਾਰਨ ਹਾਰੇ ਪ੍ਰਭੂ, ਸਾਨੂੰ ਤਾਰ ਲੈਣਾ ਕਰੋ। ਮਾਧੋ ਤੂੰ ਠਾਕਰ ਸਿਰ ਮੋਰਾ, ਮਾਧੋ ਦਾ ਅਰਥ ਹੈ ਹੇ ਮਾਇਆ ਦੇ ਪਤੀ, ਤੂੰ ਸਾਡਾ ਠਾਕਰ ਹੈ। ਠਾਕਰ ਕਿਹੜਾ? ਸਿਰਮੌਰ, ਸ਼੍ਰੋਮਣੀ ਠਾਕਰ ਹੈ। ਠਾਕਰ ਇਹਨਾਂ ਰਾਜਪੂਤ ਲੋਕਾਂ ਦਾ ਇੱਕ ਤਖਲਸ ਹੈ, ਜਿਹੜੇ ਰਜਵਾੜੇ ਲੋਕ ਹੈ। ਆਓ ਠਾਕਰ ਸਾਹਿਬ, ਠਾਕਰ ਹਰਦਾਸ ਤਨ, ਪਿਤਾ ਹਰਦਾਸ ਜੀ ਦੇ ਤਨ ਪੁੱਤਰ, ਠਾਕਰ ਹਰਦਾਸ ਜੀ ਦੇ ਪੁੱਤਰ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਇਹ ਬਾਣੀ ਚ ਪ੍ਰਮਾਣ ਦਿੱਤਾ ਹੈ। ਠਾਕਰ ਹਰਦਾਸ ਤਨ, ਤਨ ਸੰਸਕ੍ਰਿਤ ਪੁੱਤਰ ਨੂੰ ਕਹਿੰਦੇ। ਠਾਕਰ ਹਰਦਾਸ ਜੀ ਦੇ ਪੁੱਤਰ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਐਸੇ ਪਿਆਰ ਨਾਲ ਬਚਨ ਬੋਲਿਆ ਹੈ। ਸੋ ਇਸ ਕਰਕੇ ਇੱਥੇ ਠਾਕਰ ਕੌਣ ਹੈ? ਪਰਮੇਸ਼ਰ। ਠਾਕਰ ਮੈਂ ਠਕਰਾਈ ਤੇਰੀ, ਕੋਮਨ ਸਿਰ ਕੋਮਾ, ਪਿਤਾ ਹਮਾਰੋ ਵੱਡੋ ਧਨੀ ਅਗਮ, ਜਿਹਦੀ ਠਕਰਾਈ ਚੌਧਰ ਸਾਰੇ ਹੀ ਭਵਨਾਂ ਵਿੱਚ ਚੱਲ ਰਹੀ ਹੈ। ਉਹ ਜਿਹੜੇ ਠਾਕਰ ਰਜਵਾੜੇ, ਉਹ ਤਾਂ ਛੋਟੇ ਛੋਟੇ ਦੇਸਾਂ ਪ੍ਰਾਂਤਾਂ ਦੇ ਨਾ। ਤੁਮਦਾਤੇ ਠਾਕਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ, ਹਮ ਬਾਰਕ ਤੁਮਰੇ ਤਾਰੇ, ਜਿਹਵਾ ਏ ਕਵਨ ਗੁਣ ਕਹੀ ਹੈ, ਬੇਸਮਾਰ ਬੇਅੰਤ ਸਵਾਮੀ। ਇਹ ਉਸ ਠਾਕਰ ਦੀ ਗੱਲ ਕੀਤੀ ਹੈ, ਵਾਹਿਗੁਰੂ ਪਰਮੇਸ਼ਰ ਦੀ। ਇਸ ਤਰ੍ਹਾਂ ਜਿਹੜੇ ਸਨਾਤਨੀ ਲੋਕ ਹੈ, ਉਹ ਗੰਡਕਾ ਨਦੀ ਦੇ ਛੋਟੇ ਜਿਹੇ ਬੱਟੇ ਨੂੰ ਠਾਕਰ ਕਹਿੰਦੇ, ਉਹਦੀ ਪੂਜਾ ਕਰਦੇ ਹੈ। ਹਾਂਜੀ, ਪਰ ਇੱਥੇ ਠਾਕੁਰ ਉਸ ਬੱਟੇ ਨੂੰ ਨਹੀਂ ਕਿਹਾ ਹੈ, ਇੱਥੇ ਤਾਂ ਜੀਂਦੇ ਜਾਗਦੇ ਚੇਤਨ ਸਰੂਪ ਠਾਕੁਰ ਵਾਹਿਗੁਰੂ ਨੂੰ ਕਿਹਾ ਹੈ। ਉਹ ਕਿਹੜਾ ਹੈ? ਸਾਰਿਆਂ ਦਾ ਸਿਰਮੌਰ ਸ਼੍ਰੋਮਣੀ ਹੈ, ਸਰਤਾਜ ਹੈ, ਉਹਦੇ ਅੱਗੇ ਅਰਦਾਸ ਹੈ। ਈਹਾਂ ਊਹਾਂ ਤੁਹਾਰੋ ਧੋਰਾ, ਈਹਾਂ ਇਸ ਲੋਕ ਚ ਊਹਾਂ ਪਰਲੋਕ ਵਿੱਚ, ਤੁਹਾਰੋ ਆਪ ਜੀ ਦਾ ਧੋਰਾ ਆਸਰਾ ਹੈ ਸਾਨੂੰ ਇਸ ਲੋਕ ਚ ਵੀ ਅਤੇ ਪਰਲੋਕ ਵਿੱਚ ਵੀ। ਹੇ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ, ਆਪ ਜੀ ਦਾ ਹੀ ਧੋਰਾ ਆਸਰਾ ਹੈ। ਰਹਾਉ ਵਿਸਰਾਮ ਦੇ ਕਰਕੇ ਸਤਿਗੁਰੂ ਗਰੀਬ ਨਿਵਾਜ, ਸੱਚੇ ਪਾਤਸ਼ਾਹ ਨਿਰੰਜਨੀ ਜੋਤ, ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਗਿਆਨ ਦੇ ਸਾਗਰ, ਸ਼ਾਂਤੀ ਔਰ ਨਿਮਰਤਾ ਦੇ ਪੁੰਜ, ਕੁਰਬਾਨੀ ਦੀ ਪਿਰਤ ਮਾਂ ਪਾਉਣ ਵਾਲੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਤਤੀਆਂ ਤਵੀਆਂ ਤੇ ਬੈਠ ਕੇ ਜੇਠ ਦੇ ਮਹੀਨੇ ਸੀਸ ਵਿੱਚ ਰੇਤਾ ਪੁਆ ਕਰਕੇ ਵੀ ਇਹ ਬਚਨ ਆਚਾਰਨ ਵਾਲੇ, ਤੇਰਾ ਭਾਣਾ ਮਿੱਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ, ਮੀਤ ਕਰੈ ਸੋਈ ਹਮ ਮਾਨਾ, ਮੀਤ ਕੈ ਕਰਤਵ ਕੁਸ਼ਲ ਸਮਾਨਾ। ਐਸੀ ਉੱਚੀ ਤੇ ਪਵਿੱਤਰ ਅਵਸਥਾ ਤੇ ਦ੍ਰਿੜ ਸੋ ਸਾਧ ਸੰਗ ਜੀ ਬ੍ਰਹਮ ਗਿਆਨੀ ਕੈ ਧੀਰੇ ਜੇ ਜੋ ਸੰਭਵ ਉਹ ਚੰਦਨ ਲੇਵ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਨਾ ਕੋ ਬੈਰੀ ਨਹੀਂ ਬਗਾਨਾ। ਐਸੀ ਅਵਸਥਾ ਦਾ ਉਪਦੇਸ਼ ਦੇਣ ਵਾਲੇ ਮਹਾਨ ਸ਼ਕਤੀਆਂ ਦੇ ਹੋਣ ਬਾਵਜੂਦ ਮੀਆਂ ਮੀਰ ਨੂੰ ਸਹਿਣ ਸ਼ਕਤੀ ਦਾ ਹੀ ਉਪਦੇਸ਼ ਦੇਣ ਦਾ ਵਿਚਾਰ ਦੇਣ ਵਾਲੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਦੇ ਹਨ। ਕੀਤੇ ਕੋ ਮੇਰਾ ਸੰਮਨ, ਉਸ ਵਾਹਿਗੁਰੂ ਪਰਮੇਸ਼ਰ ਨੇ ਜਿਤਨੇ ਵੀ ਪਦਾਰਥ ਪੈਦਾ ਕੀਤੇ ਹਨ, ਇਹ ਜੋ ਕਲਯੁਗੀ ਜੀਵ ਹਨ, ਉਹਨਾਂ ਪਦਾਰਥਾਂ ਨੂੰ ਸਮੇਰ ਪਰਬਤ ਮੰਗੂ, ਮੇਰਾ ਨਾਮ ਹੈ ਸਮੇਰ ਪਰਬਤ ਦਾ, ਸਦਾ ਹੀ ਅਚਲ ਸਮਾਨੇ ਮੈਨੇ ਸਮਾਨ, ਉਹਨਾਂ ਪਦਾਰਥਾਂ ਨੂੰ ਸਮੇਰ ਪਰਬਤ ਦੇ ਸਮਾਨ ਸਦਾ ਹੀ ਅਚਲ ਰਹਿਣ ਵਾਲਾ ਮੰਨਦੇ ਹਨ। ਜਿਵੇਂ ਸਮੇਰ ਪਰਬਤ ਜਿਹੜਾ ਨਾ, ਉਹ ਹਿਲਦਾ ਜੁਲਦਾ ਨੀ ਨਾ, ਪਰਲੋ ਤਾਂ ਹਿਲਾ ਦਿੰਦੀ, ਉਹਨੂੰ ਵੀ ਗਰਕ ਕਰ ਦਿੰਦੀ, ਪਰ ਅੱਗੇ ਪਿੱਛੇ ਨੇਰੀਆਂ ਨੂਰੀਆਂ ਨਾਲ ਨੀ ਹਿਲਦਾ। ਐਸਾ ਜੋ ਸਮੇਰ ਪਰਬਤ ਹੈ, ਉਹਦੇ ਵਾਂਗੂ ਅਚਲ ਰਹਿਣ ਵਾਲਾ ਇਹਨਾਂ ਪਦਾਰਥਾਂ ਨੂੰ ਮੰਨਦੇ, ਪਰ ਬੜੀ ਭਾਰੀ ਭੁੱਲ ਹੈ। ਕੋਈ ਵੀ ਪਦਾਰਥ ਹੈ, ਤੁਸੀਂ ਨਾ ਵੀ ਖਾਓ, ਕੁਝ ਸਮੇਂ ਬਾਅਦ ਸੜ ਜਾਂਦਾ ਹੈ, ਗਲ ਜਾਂਦਾ ਹੈ, ਮੁਸ਼ਕ ਜਾਂਦਾ ਹੈ, ਕੀੜੇ ਪੈ ਜਾਂਦੇ, ਫਿਟਨੈਸ ਤੇ ਕਾਬਲ ਹੋ ਜਾਂਦਾ। ਉਸ ਪਦਾਰਥ ਦੀ ਆਪਣੀ ਕਿਤਨੀ ਉਮਰ ਹੈ? ਕੁਝ ਘੰਟੇ ਹੈ। ਅੱਜ ਫਰਿੱਜਾਂ ਨਾਲ ਥੋੜਾ ਸਮਾਂ ਫਰੀਜਰਾਂ ਚ ਵੱਧ ਰੱਖ ਲੈਂਦੇ, ਪਰ ਬਾਹਰ ਦੀ ਹਵਾ ਲੱਗੇ ਉਦੋਂ ਹੀ ਬਦਲਣਾ ਸ਼ੁਰੂ ਹੋ ਜਾਂਦਾ। ਇਸੇ ਤਰ੍ਹਾਂ ਤੁਸੀਂ ਖਾਂਦੇ ਹੋ, ਉਸ ਤੋਂ ਮਲਮੂਤਰ ਆਦਿਕ ਦੁਰਗੰਧੀ ਵਾਲਾ ਪਦਾਰਥ ਬਣ ਜਾਂਦਾ, ਜਿਸ ਨੂੰ ਸਾਰਾ ਸੰਸਾਰ ਫੁੱਕਦਾ ਹੈ, ਨਫ਼ਰਤ ਕਰਦਾ। ਜਿਸ ਪਦਾਰਥ ਦੀ ਇਤਨੀ ਉਮਰ ਹੈ, ਉਸ ਤੋਂ ਸਾਡਾ ਸਰੀਰ ਬਣਿਆ, ਇਹ ਸਰੀਰ ਕਿੰਨਾ ਕੁ ਚਿਰ ਰਹਿ ਸਕਦਾ? ਜਿਹੜੇ ਪਦਾਰਥ ਤੋਂ ਸਰੀਰ ਦੀ ਉਤਪਤੀ ਹੋਈ, ਉਹਦੀ ਆਪਣੀ ਉਮਰ ਕਿੰਨੀ ਕੁ ਹੈ? ਉਸ ਤੋਂ ਪੈਦਾ ਹੋਇਆ ਸਰੀਰ ਕਿੰਨਾ ਕੁ ਰਹਿ ਸਕਦਾ? ਕਾਚੀ ਢੈਗ ਦਵਾਲ ਕਾਹੇ ਗੱਜ ਲਾਵ, ਗੱਜ ਕੇ ਬੋਲੋ ਸਤਨਾਮ। ਇਸ ਕਰਕੇ ਸਰੀਰ ਥੋੜੇ ਸਮੇਂ ਲਈ ਸਾਨੂੰ ਪ੍ਰਾਪਤ ਹੋਇਆ ਹੈ, ਪ੍ਰਾਰਭ ਦੇ ਸੰਯੋਗ ਨੂੰ ਜੇ ਮਾਨਸ ਦੇ ਮਿਲੀ ਹੈ, ਤੇ ਵਾਹਿਗੁਰੂ ਦੀ ਬਖਸ਼ਿਸ਼ ਜਾਣੋ, ਅਤੇ ਸਰੀਰ ਰੂਪੀ ਬ੍ਰਿਕਸ਼ ਤੇ ਜੀਵ ਰੂਪੀ ਪੰਛੀ ਹਮੇਸ਼ਾ ਨਹੀਂ ਰਹਿ ਸਕੇਗਾ। ਇਸ ਨੂੰ ਇੱਕ ਦਿਨ ਆਪਣਾ ਲੈਣਾ, ਇੱਥੋਂ ਚੁੱਕਣਾ ਪਏਗਾ, ਛੱਡ ਕੇ ਦੂਸਰਾ ਘੋਂਸਲਾ ਤਿਆਰ ਹੋਏਗਾ, ਉੱਥੇ ਜਾਣਾ ਪਵੇਗਾ। ਜ਼ਿੰਦਗੀ ਦਾ ਜਿੰਨਾ ਟਿਕਟ ਹੈ, ਉਨਾ ਹੀ ਹੈ। ਜਦੋਂ ਜੰਕਸ਼ਨ ਆ ਜਾਂਦਾ ਹੈ, ਤੇ ਗੱਡੀ ਟ੍ਰੇਨ ਤਿਆਗਣੀ ਪੈਂਦੀ ਹੈ, ਤੇ ਜੇ ਹੱਠ ਕਰਦਾ ਹੈ, ਤੇ ਟੀਟੀ ਲੋਕ ਫੜ ਲੈਂਦੇ ਹਨ, ਜੁਰਮਾਨਾ ਆਦਿਕ ਲਾਉਂਦੇ, ਸਜ਼ਾ ਦਾ ਹੱਕਦਾਰ ਜੇਲ ਆਦਿਕ ਦਾ ਬਣ ਜਾਂਦਾ। ਇਸੇ ਤਰ੍ਹਾਂ ਇਹ ਸਰੀਰ ਰੂਪੀ ਬ੍ਰਿਕਸ਼ ਤੇ ਇਸ ਗੱਡੀ ਦੀ ਸਵਾਰੀ ਅਸੀਂ ਬਹੁਤਾ ਲੰਬਾ ਸਮਾਂ ਨਹੀਂ ਕਰ ਸਕਾਂਗੇ। ਜਦੋਂ ਪਰਾਰਬਧ ਰੂਪੀ ਟਿਕਟ ਮੁੱਕ ਗਿਆ, ਤੇ ਇਸ ਨੂੰ ਛੱਡਣਾ ਪਏਗਾ, ਤਿਆਗਣਾ ਪਏਗਾ। ਇਸ ਕਰਕੇ ਸਫ਼ਰ ਇਤਨਾ ਪਵਿੱਤਰ ਕਰਨਾ ਚਾਹੀਦਾ, ਕੋਈ ਕਲੇਸ਼ ਨਾ ਹੋਵੇ ਲੈਣ ਦੇਣ ਦਾ, ਇੱਕ ਦੂਜੇ ਨਾਲ ਪਰਸਪਰ ਕਿਸੇ ਵਿਵਹਾਰ ਦਾ। ਜਿੰਨਾ ਵੀ ਸਫ਼ਰ ਹੈ, ਸੁੰਦਰਤਾ ਨਾਲ ਹਾਂਜੀ ਸਤਸੰਗ ਕਰਦਿਆਂ ਗੁਜ਼ਰੇ, ਤੇ ਫਿਰ ਵੀ ਭਾਈਚਾਰਾ, ਪ੍ਰੇਮ ਪਿਆਰ ਸਤਿਕਾਰ ਬਣਿਆ ਰਹਿੰਦਾ। ਇਸੇ ਤਰ੍ਹਾਂ ਸੰਸਾਰ ਵਿੱਚ ਜਾਣਨਾ, ਅਸੀਂ ਇੱਕ ਸਫ਼ਰ ਕਰਨ ਵਾਸਤੇ ਆਏ ਹਾਂ, ਇਹ ਸਵਾਰੀ ਸਾਨੂੰ ਚੰਗਾ ਸਫ਼ਰ ਚੰਗੀ ਖੇਲ ਫਾਊਲ ਤੇ ਬਿਨਾਂ ਖੇਲਣ ਵਾਸਤੇ ਭੇਜਿਆ ਗਿਆ। ਜਿਹੜੇ ਸਾਧ ਸੰਗਤ ਜੀ ਜ਼ਿੰਦਗੀ ਵਿੱਚ ਰਹਿ ਕੇ ਇਹ ਸੰਸਾਰ ਰੂਪੀ ਸਕੂਲ ਵਿੱਚ ਸੋਹਣਾ ਇਮਤਿਹਾਨ ਪਾਸ ਕਰਕੇ ਗਏ, ਦਰਗਾਹ ਵਿੱਚ ਉਹਨਾਂ ਨੂੰ ਹੀ ਢੋਈ ਮਿਲਦੀ, ਨਹੀਂ ਆਪਣੇ ਕਰਮਾਂ ਦੇ ਲਿਹਾਜ਼ ਨਾਲ। ਸਾਧ ਸਿੰਘ ਕਬ ਹੂੰ ਜੀੜਾ ਉਭ ਚੜ੍ਹਦਾ ਹੈ, ਕਬ ਹੂੰ ਜਾਏ ਪਿਆਲੇ, ਲੋਭੀ ਜੀੜਾ ਤਿਰਨਾ ਰਹਿਤਾ ਹੈ ਚਾਰੇ ਕੁੰਟਾਂ ਭਾਲੇ। ਘੁੰਮਦਾ ਫਿਰਦਾ ਹੈ ਕਿ ਜਨਮ ਜਨਮ ਗਜ ਮੀਨ ਕਰਾਂਗਾ ਵਿਚਾਰ ਲੈਣਾ, ਇਸ ਕਰਕੇ ਪਿਆਰਿਓ ਲਾਹਾ ਲੈਣ ਵਾਸਤੇ ਆਏ ਹਾਂ। ਪ੍ਰਾਣੀ ਤੂੰ ਆਇਓ ਲਾਹਾ ਲੈਣ ਲੱਗਾ, ਕਿਰਤ ਪਕੜੇ ਸਭ ਮੁਕਦੀ ਚੱਲੀ ਰਹਿਣ, ਮਾਨਸ ਜਨ ਬੜ ਪੁੰਨੇ ਪਾਇਆ ਹਰ ਰਾਵਣ ਵੇਰਾ ਰਾਮ। ਇਸੇ ਪ੍ਰਕਾਰ ਲੱਖ 84 ਭਰਮ ਤਿਆਂ ਦੁਲੱਭ ਜਨਮ ਪਾਏ ਹੋਏ, ਨਾਨਕ ਨਾਮ ਸਮਾਲ ਤੂੰ ਸੋ ਦਿਨ ਨੇੜਾ ਆਏ ਹੋਏ। ਅੰਤ ਦੇ ਮੌਤ ਦੇ ਫਰੇਸ਼ ਤੇ ਆਉਣ ਤੋਂ ਪਹਿਲਾਂ ਸਮੇਂ ਦੀ ਸਫਲਤਾ ਵਾਸਤੇ ਇਨਸਾਨ ਨੂੰ ਅਗਲਾ ਉਪਾਅ ਕਰ ਲੈਣਾ ਚਾਹੀਦਾ। ਅੱਗੇ ਕੋ ਕਿਛ ਤੁਲਹਾ ਬੰਦ ਹੋ ਕਿਆ ਪ੍ਰਭਾਸੇ ਵਾਲੀ ਜਿਹੜੀ ਵਿਚਾਰ, ਇਸ ਨੂੰ ਗ੍ਰਹਿਣ ਕਰਨਾ ਚਾਹੀਦਾ। ਇਸ ਵਾਸਤੇ ਮਹਾਰਾਜ ਦੱਸਦੇ ਹਨ ਕਿ ਤੁਸੀਂ ਆਏ ਸੀ ਕੁਝ ਹੋਰ ਪ੍ਰੋਗਰਾਮ ਲੈ ਕੇ, ਹਾਂਜੀ ਵਾਹਿਗੁਰੂ ਨਾਲ ਇਕਰਾਰ ਕੀਤਾ ਸੀ ਸਵਾਸ ਸਵਾਸ ਸਿਮਰਨ ਕਰਾਂਗੇ, ਸਾਨੂੰ ਇਹ ਸੰਗੀਨ ਕੋਠੀ ਚੋਂ ਬਾਹਰ ਨਰਕ ਚੋਂ ਕੱਢ ਲੈ। ਤੇ ਹੋਇਆ ਕਿ ਵਿੱਚੋਂ ਗਰਭ ਨਿਕਲ ਆਇਆ ਨਾਮ ਵਿਸਾਰ ਦੁਨੀ ਚਿੱਤ ਲਾਇਆ, ਇਸ ਪਾਸੇ ਮੋਹ ਮਮਤਾ ਵਧਾ ਲਈ। ਤਾਂ ਦੇ ਮਹਾਰਾਜ ਕਹਿੰਦੇ ਕੀਤੇ ਕੋ ਮੇਰਾ ਸੰਮਨ ਕਰਨ ਹਾਰ ਤ੍ਰਿਣ ਜਨ। ਜਿਸ ਵਾਹਿਗੁਰੂ ਨੇ ਤੈਨੂੰ ਤੇਰੀ ਰੱਖਿਆ ਵਾਸਤੇ ਪਦਾਰਥ ਆਦਿਕ ਪੈਦਾ ਕੀਤੇ, ਉਸ ਵਾਹਿਗੁਰੂ ਨੂੰ ਤੂੰ ਤ੍ਰਿਣ ਘਾ ਫੂਸ ਕੱਖ ਨਾਲੋਂ ਕੀਤੇ ਹੋਏ ਪਦਾਰਥ ਹਨ ਉਹਨਾਂ ਨੂੰ ਤੂੰ ਸਮੇਰ ਪਰਬਤ ਵਾਂਗੂ ਅਚਲ ਰਹਿਣ ਵਾਲੇ, ਆਪਣੇ ਆਪ ਨੂੰ ਵੀ ਮੰਨਦਾ ਮੈਂ ਸਮੇਰ ਪਰਬਤ ਵਾਂਗੂ ਅਚਲ ਰਹਾਂਗਾ, ਪਰ ਐਸਾ ਕਿਵੇਂ ਹੋ ਸਕਦਾ? ਤੇਰੀ ਸੋਚ ਬੜੀ ਨਿਕੰਮੀ ਘਟੀਆ ਔਰ ਗਲਤ ਹੈ। ਤੂੰ ਆਪਣੇ ਤੋਂ ਪਹਿਲਾਂ ਵਿਚਾਰ ਕੇ ਵੇਖ ਲਾ, ਤੇਰੇ ਉਹ ਦਾਦੇ ਪੜਦਾਦੇ ਕਿੱਥੇ? ਕਈਆਂ ਨੂੰ ਤਾਂ ਮਾਤਾ ਪਿਤਾ ਦੇਖਣ ਦਾ ਵੀ, ਉਹਨਾਂ ਦੀ ਗੋਦ ਦਾ ਨਿੱਘ, ਬਹੁਤਾ ਸਮਾਂ ਮਾਨਣ ਦਾ ਆਨੰਦ ਨਹੀਂ ਮਿਲਦਾ ਹੈ, ਬਚਪਨ ਚ ਯਤੀਮ ਹੋ ਜਾਂਦੇ ਹਨ। ਇਸ ਕਰਕੇ ਪਿਆਰਿਆ, ਉਹ ਜਿਹੜਾ ਸਾਰੇ ਕਾਰਨਾਂ ਨੂੰ ਕਰਨਹਾਰ ਕਰਤਾਰ ਹੈ, ਉਹਨੂੰ ਭੁਲਾ ਕੇ ਨਾ ਪਦਾਰਥਾਂ ਨਾਲ ਚਿੱਤ ਲਾਈ ਬੈਠਾ ਤੇ ਪਰਮਾਰਥ ਨੂੰ ਤਿਆਗੀ ਫਿਰਦਾ, ਪਦਾਰਥਾਂ ਨਾਲ ਮੋਹ ਪਿਆਰ ਪਾਈ ਬੈਠਾ। ਕਰਨ ਹਾਰ ਤ੍ਰਿਣ ਜਨ, ਉਹ ਜਿਹੜਾ ਵਾਹਿਗੁਰੂ ਤੈਨੂੰ ਤੇ ਤੇਰੇ ਪਾਲਣਾ ਪੋਸ਼ਣ ਵਾਲੇ ਪਦਾਰਥ ਹਨ ਉਹਨਾਂ ਨੂੰ ਸਦਾ ਹੀ ਰਹਿਣ ਵਾਲੇ ਮੰਨੀ ਬੈਠਾ ਹੈ, ਤੇ ਵਾਹਿਗੁਰੂ ਨੂੰ ਤੂੰ ਕੱਖੋਂ ਵੀ ਹੌਲਾ ਸਮਝੀ ਬੈਠਾ, ਤੇ ਕਹਿ ਬਲਕਿ ਇਤਨਾ ਕਈ ਵਾਰੀ ਕਹਿ ਦੇਣਾ ਰੱਬ ਹੈ ਹੀ ਨਹੀਂ, ਐਸੇ ਨਿਕੰਮੇ ਤੇ ਨਿਖਿੱਧ ਬਚਨ ਬੋਲਦਾ। ਕੋਈ ਬੱਚਾ ਕਹੇ ਮੇਰਾ ਪਿਓ ਇਹ ਹੈ ਨੀ, ਦੱਸੋ ਤੂੰ ਪਿਓ ਬਿਨਾਂ ਜੰਮ ਕਿਵੇਂ ਪਿਆ? ਮਹਾਰਾਜ ਤਾਂ ਕਹਿੰਦੇ ਮਾਤ ਪਿਤਾ ਬਿਨ ਜੈਸੇ ਬਾਲ ਨਾ ਹੋਈ, ਬਿੰਦ ਬਿਨਾਂ ਕਿਸੇ ਕਪੜੇ ਤੇ ਹੋਈ, ਜੀਰ ਬਿਨਾਂ ਨਾ ਬਜੇ ਰਬਾਬ, ਇਹ ਕਿਵੇਂ ਹੋ ਸਕਦਾ ਹੈ? ਤੂੰ ਪਿਤਾ ਬਿਨਾਂ ਕਿਵੇਂ ਜੰਮ ਪਿਆ? ਉਹ ਰੱਬ ਸਾਰੇ ਸੰਸਾਰ ਦਾ ਪਿਤਾ ਹੈ, ਤੂੰ ਮੇਰਾ ਮਾਤਾ, ਤੂੰ ਮੇਰਾ ਪਿਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਬੰਧਵ ਸਹੋਦਰਾ, ਤੇ ਤੂੰ ਆਪਣੇ ਪਿਤਾ ਦੀ ਹੋਂਦ ਮੰਨਣ ਤੋਂ ਹੀ ਮੁਨਕਰ ਹੋ ਗਿਆ, ਤੇਰੇ ਨਾਲੋਂ ਵੱਧ ਮੂਰਖ ਕੌਣ ਹੋ ਸਕਦਾ ਹੈ? ਕਿਉਂਕਿ ਕੋਈ ਵੀ ਪੁੱਤਰ ਪਿਤਾ ਤੋਂ ਬਿਨਾਂ ਨਹੀਂ ਹੋ ਸਕਦਾ। ਤੂੰ ਤਾਂ ਬਹੁਤ ਗਲਤ ਹੋ ਚੁੱਕਿਆ, ਤੇਰੀ ਬੁੱਧੀ ਉੱਤੇ ਬੜਾ ਗਲਤ ਪ੍ਰਭਾਵ ਪੈ ਚੁੱਕਾ ਹੈ। ਤੂੰ ਪਿਓ ਨੂੰ ਪਿਓ ਮੰਨਣ ਤੋਂ ਹੀ ਮੁਨਕਰ ਹੋ ਗਿਆ, ਉਹਦਾ ਸਾਰੇ ਸੰਸਾਰ ਦਾ ਪਿਤਾ ਹੈ, ਕੋਟ ਬ੍ਰਹਿਮੰਡ ਕੋ ਠਾਕਰ ਸਵਾਮੀ, ਸਰਬ ਜੀਆਂ ਕਾ ਦਾਤਾ ਰੇ, ਪ੍ਰਤਪਾਲਿਆ ਨੇ ਸਾਰ ਸੰਭਾਲੇ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਐਸੇ ਹੋਛੀਆਂ ਗੱਲਾਂ ਤੂੰ ਕਰਨ ਲੱਗ ਗਿਆ ਹੈ, ਜਿਨ੍ਹਾਂ ਗੱਲਾਂ ਤੇ ਕੌਣ ਯਕੀਨ ਕਰੇਗਾ? ਜਿਹੜਾ ਤੇਰੀ ਗੱਲ ਸੁਣੇਗਾ ਉਹ ਤੈਨੂੰ ਦੁਰ ਦੁਰ ਕਹੇਗਾ, ਤੇਰੇ ਮੂੰਹ ਤੇ ਥੁੱਕੇਗਾ, ਲਾਨਤ ਪਾਵੇਗਾ। ਤੂੰ ਆਪਣੇ ਆਪ ਨੂੰ ਆਪੇ ਹੀ ਸਾਧ ਸੰਗਤ ਜੀ ਹਰਾਮ ਦਾ ਸਿੱਧ ਕਰੀ ਜਾਂਦਾ ਹੈ ਕਿ ਮੇਰਾ ਪਿਓ ਏ ਕੋਈ ਨਹੀਂ, ਤੇਰੇ ਨਾਲੋਂ ਵੱਧ ਕੌਣ ਮੂਰਖ ਹੋ ਸਕਦਾ ਹੈ? ਸੋ ਇਸ ਕਰਕੇ ਮਹਾਰਾਜ ਕਹਿੰਦੇ ਉਹ ਕਰਨ ਹਾਰ ਪਰਮੇਸ਼ਰ ਨੂੰ ਤੂੰ ਤ੍ਰਿਣ ਕਿੰਨੀ ਤੇਰੀ ਨਿਖਿੱਦ ਘਟੀਆ ਵਿਚਾਰ ਹੈ। ਤੂੰ ਦਾਤਾ ਮੰਗਣ ਕੋ ਸਗਲੀ, ਜਿਹੜੇ ਸਿਆਣੇ ਹੈ ਉਹ ਤਾਂ ਆਪਣੇ ਪਿਓ ਨੂੰ ਕਦੀ ਵੀ ਨਹੀਂ ਭੁਲਾਉਂਦੇ, ਸਦਾ ਹੀ ਯਾਦ ਰੱਖਦੇ, ਆਪਣੇ ਪਿਓ ਦੀਆਂ ਸਿਫਤਾਂ ਦਾ ਪ੍ਰਚਾਰ ਲੋਕਾਂ ਵਿੱਚ ਕਰਦੇ। ਤੈਂ ਆਪਣੇ ਵਾਹਿਗੁਰੂ ਪਿਤਾ ਦੀਆਂ ਸਿਫਤਾਂ ਦਾ ਪ੍ਰਚਾਰ ਸੰਚਾਰ ਕੀ ਕਰਨਾ ਸੀ? ਤੂੰ ਤਾਂ ਆਪ ਹੀ ਉਹਦੀ ਹੋਂਦ ਮੰਨਣੀ ਮੁਨਕਰ ਹੋ ਗਿਆ, ਆਪਣੀ ਗੱਲ ਕਰੀ ਜਾਂਦਾ, ਜਿਨ ਸਾਰਾ ਕੁਝ ਬਣਾਇਆ ਹੈ ਜੀ, ਉਸ ਤੋਂ ਤੂੰ ਮੁਨਕਰ ਹੋਇਆ ਬੈਠਾ ਹੈ। ਇਸ ਕਰਕੇ ਕਹਿੰਦੇ ਹਨ ਉਹ ਵਾਹਿਗੁਰੂ ਤੇ ਸਭ ਨੂੰ ਪੈਦਾ ਕਰਨ ਵਾਲਾ, ਉਸ ਨੂੰ ਕਰੀਮ ਕਿਹਾ ਮੁਸਲਮਾਨਾਂ ਨੇ ਜੀ, ਅਸੀਂ ਉਹਨੂੰ ਕਰਨਹਾਰ ਕਹਿੰਦੇ ਹੈ ਜੀ, ਕਰਨ ਕਾਰਨ ਸਮਰਾਥਾ, ਉਹ ਤਾਂ ਸਾਰੇ ਕਾਰਨਾਂ ਨੂੰ ਕਰਨ ਵਿੱਚ ਸਮਰੱਥ ਹੈ। ਤੂੰ ਦਾਤਾ ਮੰਗਨ ਕੋ ਸਗਲੀ, ਤੂੰ ਦਾਤਾ ਹੈ, ਤੇਰੇ ਅੱਗੇ ਹੱਥ ਜੋੜ ਕੇ ਸਾਰੀ ਸ੍ਰਿਸ਼ਟੀ ਮੰਗਣ ਵਾਸਤੇ ਖਲੋਤੀ ਹੋਈ ਹੈ, ਅਰਜੋਈਆਂ ਕਰ ਰਹੀ ਹੈ। ਫਿਰ ਸਾਧ ਸੰਗਤ ਜੀ, ਜਦੋਂ ਤੇਰੇ ਕੋਲ ਕੁਝ ਨਹੀਂ, ਤੂੰ ਆ ਕੇ ਗੁਰੂ ਗ੍ਰੰਥ ਸਾਹਿਬ ਮੂਹਰੇ ਅਰਦਾਸਾਂ ਕਰਦਾ ਗ੍ਰੰਥੀਆਂ ਤੋਂ, ਜਦੋਂ ਸਾਧ ਸੰਗਤ ਜੀ ਤੈਨੂੰ ਕੋਈ ਪਦਾਰਥ ਮਿਲ ਜਾਂਦਾ ਤੇ ਤੂੰ ਦਾਤਾ ਬਣ ਜਾਂਦਾ ਅਤੇ ਲੋਕਾਂ ਨੂੰ ਕਹਿੰਦਾ ਕਿ ਸਾਧ ਸੰਗਤ ਜੀ ਮੈਨੂੰ ਕੋਈ ਸੇਵਾ ਬਖਸ਼ੋ, ਅੱਜ ਤੂੰ ਸੇਵਾ ਵਾਲਾ ਕਿੱਧਰੋਂ ਹੋ ਗਿਆ। ਉਹ ਬਾਬਰ ਮਹਾਰਾਜ ਨੂੰ ਕਹਿੰਦਾ ਮੇਰਾ ਕੁਰਸੀ ਰਾਜ ਚੱਲੇ, ਤਪੱਸਿਆ ਦੇਖ ਕੇ ਹੋਣਾ ਸੀ ਮਹਾਰਾਜ ਨੇ ਅਗੰਮੀ ਬਚਨ ਕਰਤਾ, ਕੋਈ ਬਾਹਰ ਵਾਲੀ ਗੱਲ ਨਹੀਂ, ਤੇ ਭਵਿੱਖ ਵਿੱਚ ਇਹਦਾ ਹੋਣਾ ਹੀ ਹੈ। ਸੋ ਜਦੋਂ ਰਾਜ ਮਿਲਿਆ, ਆਇਆ ਆ ਕੇ ਕਹਿੰਦਾ ਮਹਾਰਾਜ ਹੇ ਨਾਨਕ ਦਰਬੇਸ਼, ਮੇਰੇ ਤੋਂ ਕੁਝ ਮੰਗ ਲਓ। ਮਹਾਰਾਜ ਕਹਿੰਦੇ ਅੱਜ ਦਾਤਾ ਵੀ ਬਣ ਗਿਆ, ਕੱਲ ਯਤੀਮ ਹੋਇਆ ਤੁਰਿਆ ਫਿਰਦਾ ਸੀ, ਅੱਜ ਦਾਤਾ ਬਣ ਗਿਆ। ਮਹਾਰਾਜ ਜੋ ਉੱਥੇ ਕਹਿੰਦੇ ਹਨ ਸੱਚੇ ਪਾਤਸ਼ਾਹ, ਉਹ ਜਨਮ ਸਾਖੀ ਵਿੱਚ ਭਾਈ ਬਾਲੇ ਜੀ ਦੇ ਬਚਨ ਆਏ ਹਾਂਜੀ। ਮਹਾਰਾਜ ਕਹਿੰਦੇ ਕਹੋ ਨਾਨਕ ਸੁਣ ਬਾਬਰ ਮੀਰ, ਤੁਝ ਸੇ ਮੰਗੈ ਸੋ ਅਹਿਮਕ ਫਕੀਰ, ਮਾਨਸ ਕੀ ਜੋ ਲੇਵੈ ਓਟ, ਦੀਨ ਦੁਨੀ ਹੈ ਤਾਂ ਕੋ ਤੋਟ। ਜਿਹੜਾ ਬੰਦੇ ਦੀ ਓਟ ਲੈਂਦਾ ਉਹਨੂੰ ਤਾਂ ਦੀਨ ਔਰ ਦੁਨੀਆਂ ਚ ਤੋਟਾ ਘਾਟਾ ਬਣਿਆ ਰਹਿੰਦਾ। ਜਿਹੜਾ ਤੇਤੇ ਮੰਗੂ ਉਹ ਗਿਆ ਗੁਜਰਿਆ ਫਕੀਰ ਹੋਊ। ਫਕੀਰ ਤਾਂ ਉਸ ਦਾਤੇ ਦਾ ਪਾਤਸ਼ਾਹ ਹੈ ਜਿਹਦੀਆਂ ਦਿੱਤੀਆਂ ਦਾਤਾਂ ਕਦੇ ਮੁੱਕਦੀਆਂ ਹੀ ਨਹੀਂ। ਪੰਜਵੇਂ ਪਾਤਸ਼ਾਹ ਨੇ ਦੇਖੋ ਕਿਤਨੀ ਸ਼ਕਤੀ ਦੇ ਮਾਲਕ, ਫਿਰ ਵੀ ਉਸਦਾ ਕਿਵੇਂ ਧੰਨਵਾਦ ਕਰਦੇ ਹੈ। ਗੁਰੂ ਗ੍ਰੰਥ ਸਾਹਿਬ ਦੇ ਸਾਰੇ ਸਰੂਪ ਦੀ ਸਿਰਜਣਾ ਕਰਕੇ ਅੰਤ ਵਿੱਚ ਇਹ ਸ਼ਬਦ ਕਿਹਾ, ਤੇਰਾ ਕੀਤਾ ਜਾਤੋ ਨਾਹੀਂ, ਮੈਨੂੰ ਜੋਗ ਕੀਤੋ ਈ ਪਾਠ ਨਹੀਂ ਕਰਨਾ, ਕੀਤੋ ਈ ਕੀਤਾ ਹੈ। ਮੈਂ ਨਿਰਗੁਣੀ ਆਰੇ ਕੋ ਗੁਣ ਨਾਹੀਂ, ਆਪੇ ਤਰਸ ਪਇਓ ਈ, ਤਰਸ ਪਇਆ ਮੇਰਾ ਆਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲਿਆ ਤਾਂ ਜੀਵਾਂ ਤਨ ਮਨ ਥੀਵੈ ਹਰਿਆ। ਇਹ ਸਾਨੂੰ ਉਪਦੇਸ਼ ਦਿੱਤਾ ਨਾ, ਉਹ ਤਾਂ ਸਰਬੱਗ ਸਨ, ਸਮਰੱਥ ਸਨ, ਪਰ ਜਦੋਂ ਵੀ ਬਚਨ ਕਰਦੇ ਆ ਗੁਰੂ ਹੋਣ ਦੇ ਬਾਵਜੂਦ ਵੀ ਦਾਸਾ ਭਾਵ ਚ ਬੋਲਦੇ, ਇਹ ਵੱਡਿਆਂ ਦੀ ਨਿਸ਼ਾਨੀ ਹੁੰਦੀ ਹੈ। ਤੇ ਜਿਹੜਾ ਮੂੜ ਆਦਮੀ ਹੁੰਦਾ ਉਹਦੇ ਪੱਲੇ ਕੁਝ ਨਹੀਂ ਹੁੰਦਾ, ਜਦੋਂ ਗੱਲ ਕਰੋ ਸਵਾਮੀ ਬਣ ਕੇ ਕਰੂ, ਮਾਲਕ ਬਣ ਕੇ, ਨਾਥ ਬਣ ਕੇ, ਚੌਧਰੀ ਬਣ ਕੇ ਕਰੂ, ਉਹਦੇ ਮੂੰਹ ਚੋਂ ਹਮੇਸ਼ਾ ਹੀ ਹੰਗਤਾ ਦੀ ਬੋ ਆਏਗੀ। ਤੇ ਜਿਹੜੇ ਵੱਡੇ ਆਦਮੀ ਹੈ ਉਹਨਾਂ ਦੇ ਮੂੰਹ ਚੋਂ ਹਮੇਸ਼ਾ ਨਿਮਰਤਾ ਦੀ ਸੁਗੰਧੀ ਆਏਗੀ। ਗੱਜ ਕੇ ਬੋਲੋ, ਤਾਂ ਹੀ ਮਾਰਨ ਕਹਿ ਮਿੱਠ ਬੋਲੜਾ, ਹਰ ਸੱਜਣ ਸੁਆਮੀ ਮੋਰਾ, ਹੁਣ ਸੰਭਲ ਥੱਕੀ ਉਹ ਕਦੇ ਨਾ ਬੋਲੇ ਕੌਰਾ। ਕੌਰਾ ਬੋਲਣਾ ਜਾਣੇ ਪੂਰਨ ਭਗਵਾਨ ਹੈ, ਔਗਣ ਕੋ ਨਾ ਚਿਤਾਰੇ। ਜਿਹੜਾ ਮਿੱਠਾ ਬੋਲਣ ਵਾਲਾ ਉਹ ਨੀ ਕਿਸੇ ਦਾ ਔਗਣ ਦੇਖਦਾ, ਜਿਹੜਾ ਕੌੜਾ ਬੋਲਣ ਵਾਲਾ ਉਹ ਹਰ ਵੇਲੇ ਔਗਣ ਦੇਖਦਾ ਹੀ ਕਰਕੇ ਦੂਏ ਨੂੰ ਕੌੜਾ ਬੋਲਦਾ ਨਾ। ਗੱਜ ਕੇ ਬੋਲੋ। ਸੋ ਇਸ ਲਈ ਮਹਾਰਾਜ ਦੱਸ ਰਹੇ, ਤੂੰ ਦਾਤਾ ਮਾਗਨ ਕੋ ਸਗਲੀ, ਸਾਰੀ ਸ੍ਰਿਸ਼ਟੀ ਤੇ ਤੂੰ ਮੰਗਾ ਮੰਗਦੀ। ਜਹਾਂਗੀਰ ਇੱਕ ਵਾਰੀ ਸ਼ਿਕਾਰ ਖੇਲਣ ਗਿਆ, ਪਿਆਸ ਲੱਗੀ, ਕੋਈ ਜੱਟ ਉੱਥੇ ਕਰਮ ਕਰ ਰਿਹਾ ਸੀ, ਖੇਤੀਬਾੜੀ ਦਾ ਮਸ਼ਕ ਲਟਕਾਈ ਹੋਈ ਸੀ। ਕਹਿੰਦਾ ਵੀ ਮਾਸ਼ਕੀ ਪਿੱਛੇ ਰਹਿ ਗਿਆ, ਮੈਂ ਪਿਆਸਾ ਮਰਦਾ, ਪਾਣੀ ਪਲਾ ਪਲਾਇਆ, ਉਹ ਨਿਸ਼ਾਨੀ ਦਿੱਤੀ ਲੋੜ ਹੋਵੇ ਮੇਰੇ ਨੂੰ ਮਿਲਣਾ। ਅੱਜ ਉਹ ਆਇਆ ਕਿ ਬਾਦਸ਼ਾਹ ਮੇਰਾ ਮਿੱਤਰ ਹੋ ਗਿਆ। ਬੀਬੀ ਨੇ ਪੁੱਛਿਆ, ਪਤੀ ਜੀ ਅੱਜ ਬੜੇ ਖੁਸ਼ ਹੋ। ਕਹਿੰਦੇ ਬਾਦਸ਼ਾਹ ਥੋੜੀ ਸੇਵਾ ਤੋਂ ਪ੍ਰਸੰਨ ਹੋ ਗਿਆ, ਮਿੱਤਰਤਾ ਪੈ ਗਈ। ਉਹ ਕਹਿੰਦੀ ਮੈਂ ਭੱਤੇ ਢੋਟੋ ਮਰ ਗਈ ਹੈ, ਤੂੰ ਹੜ ਬਾਵਾ ਮਰ ਗਿਆ, ਇਸ ਤਰ੍ਹਾਂ ਜ਼ਿੰਦਗੀ ਪੂਰੀ ਹੋ ਜਾਣੀ ਜੇ ਬਾਦਸ਼ਾਹ ਮਿੱਤਰਿਆ ਕੁਝ ਲਿਆ ਵੀ ਹੈ। ਕਹਿੰਦਾ ਲਿਆ ਤਾਂ ਕੁਝ ਨਹੀਂ। ਕਹਿੰਦੇ ਹੁਣ ਲੈ। ਉਹ ਕਹਿੰਦਾ ਸਿਆਣੇ ਕਹਿੰਦੇ ਆ ਕਿ ਪ੍ਰੀਤ ਘਟਾ ਨਿਤ ਮਿੱਤਰ ਕੇ ਜਾਏ, ਨਿਤ ਜਾਣ ਕੁਝ ਮੰਗਣ ਨਾ ਪ੍ਰੀਤ ਨਹੀਂ ਰਹਿੰਦੀ, ਪ੍ਰੀਤ ਉਨਾ ਚਿਰ ਹੀ ਹੁੰਦੀ ਹੈ ਜਿੰਨਾ ਚਿਰ ਕੁਝ ਮੰਗੀਏ ਨਾ। ਉਹ ਕਹਿੰਦੀ ਨਹੀਂ, ਬਾਦਸ਼ਾਹ ਕੋ ਕਿਹੜਾ ਘਾਟਾ ਪੈ ਚੱਲਿਆ, ਸ਼ਾਹਾਂ ਨੂੰ ਕੋਈ ਲਾਲਾਂ ਮੋਤੀਆਂ ਦਾ ਕਾਲ ਹੁੰਦਾ, ਹੁਣ ਆ ਗਿਆ, ਅੱਗੇ ਮਸੀਤੇ ਗਿਆ ਬਾਦਸ਼ਾਹ ਨਵਾਜ਼ ਪੜ੍ਹਦਾ। ਜਿਹੜੇ ਨਵਾਜ਼ ਪੜ੍ਹਦੇ ਆ ਉਹ ਬੁੱਕ ਬਣਾ ਕੇ ਪਿੱਠ ਤੇ ਰੱਖ ਕੇ ਉਹ ਧੋਣ ਨਵਾ ਲੈਂਦੇ, ਪੜ੍ਹਨ ਤੋਂ ਬਾਅਦ ਫਿਰ ਗੋਡਿਆਂ ਤੇ ਉਹ ਰੱਖ ਕੇ ਖੜ ਜਾਂਦੇ। ਬਾਦਸ਼ਾਹ ਨੇ ਦੇਖ ਲਿਆ, ਸਹਿਣਤ ਨਾਲ ਇਸ਼ਾਰਾ ਕੀਤਾ, ਇੱਕ ਬੈਨਤ ਨਾਲ ਬਚਨ ਹੁੰਦਾ, ਇੱਕ ਸਹਿਣਤ ਨਾਲ। ਸਿਆਣੇ ਸਹਿਣਤ ਨਾਲ ਗੱਲ ਸਮਝਾਉਂਦੇ, ਬੈਨਤ ਬੋਲ ਕੇ ਆਉਂਦਾ। ਸੋ ਸਾਧ ਸੰਗਤ ਜੀ, ਇਸ਼ਾਰਾ ਤਾਂ ਵੀ ਖੜ ਗਿਆ, ਮੈਂ ਹੁਣ ਨਵਾਜ਼ ਨਹੀਂ ਛੱਡ ਸਕਦਾ, ਕਜਾ ਹੋਵੇਗੀ। ਅਸੀਂ ਤਾਂ ਬਾਣੀ ਪੜ੍ਹਦੇ ਇੱਕ ਦੂਜੇ ਨੂੰ ਗਾਲਾਂ ਹੀ ਕਈ ਵਾਰੀ ਕੱਢਣ ਲੱਗ ਪੈਂਦੇ ਹਾਂ, ਗੱਜ ਕੇ ਬੋਲੋ ਤੇ ਜਪ ਜੀ ਫਿਰ ਪੂਰਾ ਕਰ ਲਾਂਗੇ, ਪਹਿਲਾਂ ਮੂੰਹ ਸਲੂਣਾ ਕਰ ਲਈ। ਪਰ ਨਹੀਂ, ਬਾਣੀ ਵਿੱਚ ਜਿੱਥੋਂ ਤੱਕ ਹੋਵੇ ਸੋ ਗੱਲਬਾਤ ਤੋਂ ਬਚਣਾ ਚਾਹੀਦਾ। ਜੇ ਪੈ ਹੀ ਬੋਲਣਾ ਜਾਏ ਤੇ ਸ਼ੁਭ ਬਚਨ ਹੀ ਬੋਲਣਾ ਚਾਹੀਦਾ। ਸੋ ਸਾਧ ਸੰਗਤ ਜੀ, ਇਸ਼ਾਰਾ ਦਿੱਤਾ, ਇਹ ਵੀ ਸਮਝ ਗਿਆ। ਉਹਨ ਗੁਆਂਢੀ ਨੂੰ ਪੁੱਛਿਆ ਵੀ ਬਾਦਸ਼ਾਹ ਪਿੱਠ ਤੇ ਬੁੱਕ ਕਿਉਂ ਬਣਾ ਕੇ ਇਉਂ ਕਰਦਾ, ਹੁਣ ਕਿਹੜੇ ਨਵਾਜ਼ ਪੜ੍ਹਦੇ ਦੇਖੇ ਸੀ। ਉਹ ਕਹਿੰਦਾ, ਬਾਦਸ਼ਾਹ ਖੁਦਾ ਤੋਂ ਸ਼ੀਰ ਨਹੀਂ ਮੰਗ ਰਿਹਾ। ਉਹ ਕਹਿੰਦਾ, ਉਹ ਇਹਨੂੰ ਐਡੀ ਦੁਨੀਆ ਦਾ ਰਾਜ ਦਿੱਤਾ, ਹਾਲੇ ਵੀ ਮੰਗਤਾ ਹੀ ਹੈ, ਮੰਗੀ ਹੀ ਜਾਂਦਾ, ਤੇ ਮੰਗਤੇ ਤੋਂ ਕੀ ਮੰਗਣਾ। ਉਹ ਦੌੜਿਆ ਬਾਦਸ਼ਾਹ ਵਿੱਚ ਤਾਂ ਬੋਲਣਾ ਸੀ, ਜਿਹੜੇ ਨਵਾਜ਼ ਪੂਰੀ ਹੋਈ ਤੇ ਸਾਧ ਸੰਗਤ ਜੀ ਆਇਆ ਕਿ ਮਿੱਤਰ ਤੂੰ ਆਇਆ ਵੀ ਪਹਿਲੀ ਵਾਰੀ ਮੇਰੇ ਤੋਂ ਲਿਆ ਨਾ, ਆ ਕਿਉਂ ਗਿਆ, ਮੈਂ ਇਸ਼ਾਰਾ ਕੀਤਾ ਸੀ। ਉਹ ਕਹਿੰਦੇ, ਬਾਦਸ਼ਾਹ ਸਲਾਮ ਤੇ ਦੱਸੋ, ਤੁਸੀਂ ਪਿੱਠ ਉੱਤੇ ਹੱਥ ਕਿਉਂ ਬੁੱਕ ਬਣਾ ਕੇ ਰੱਖੇ ਸੀ। ਕਹਿੰਦਾ, ਖੁਦਾ ਤੋਂ ਸ਼ੀਰ ਨਹੀਂ ਮੰਗਦਾ ਸੀ। ਕਹਿੰਦੇ, ਤੈਨੂੰ ਬਾਦਸ਼ਾਹ ਹੀ ਤਾਂ ਉਹਨੇ ਦੇਤੀ ਤੇ ਹਾਲੇ ਵੀ ਮੰਗਤਾ ਹੀ ਰੱਜਿਆ ਹੀ ਨਹੀਂ ਇੰਨਾ ਕੁਝ ਪਾ ਕੇ। ਮੈਂ ਕਿਹਾ, ਮੰਗਤੇ ਕੋ ਕੀ ਲੈਣਾ, ਜਿਹੜਾ ਪਰਮੇਸ਼ਰ ਖੁਦਾ ਤੈਨੂੰ ਦੇਣ ਲਈ ਸਮਰੱਥ ਹੈ, ਮੇਰੇ ਵਾਸਤੇ ਉਹ ਖੁਦਾ ਕਬਰਸਤਾਨ ਚ ਤਾਂ ਨਹੀਂ ਜਾ ਬੈਠਾ। ਗੱਜ ਕੇ ਬੋਲੋ ਸਤਨਾ, ਮੈਂ ਵੀ ਵਹੁ ਤੋਂ ਹੀ ਮੰਗ ਲੂ। ਸੋ ਇਸ ਕਰਕੇ ਮਹਾਰਾਜ ਕਹਿੰਦੇ, ਉਹ ਐਸਾ ਦਾਤਾ ਹੈ, ਤੂੰ ਦਾਤਾ ਮੰਗਣ ਕੋ ਸਗਲੀ ਦਾਨ ਦੇਹੇ ਪ੍ਰਭ ਭਾਨ। ਹਾਂ, ਭਾਨ ਨਾਮ ਸੂਰਜ ਦਾ, ਸੂਰਜ ਤੋਂ ਲਵਾਂਗੇ ਪ੍ਰਕਾਸ਼, ਭਾਨ ਹੈ ਮੈਨੇ ਹੇ ਪ੍ਰਕਾਸ਼ ਰੂਪ। ਤੂੰ ਦਾਤਾ, ਤੂੰ ਦਾਤਾ ਹੈ, ਸਾਰੀ ਸ੍ਰਿਸ਼ਟੀ ਤੇਰੇ ਕੋ ਹੱਥ ਜੋੜ ਕੇ ਖਲੋਤੀ ਮੰਗਾਂ ਮੰਗਦੀ ਹੈ। ਤੂੰ ਸਾਰਿਆਂ ਦੀਆਂ ਮੰਗਾਂ ਪੂਰੀਆਂ ਕਰਨ ਵਾਲਾ, ਕੋਈ ਬੰਦਾ ਕਿਸੇ ਦੀ ਮੰਗ ਪੂਰੀ ਕਰ ਸਕਦਾ? ਪਰ ਸਾਡੀ ਮੰਗ ਤਾਂ ਨਿਆਣਿਆਂ ਵਾਲੀ ਹੋ ਗਈ ਹੈ। ਜਿਵੇਂ ਕੋਈ ਬੱਚਾ ਰੋਈ ਜਾਏ, ਮਨ ਨੂੰ ਬੀਰਬਲ ਦਾ ਇਹ ਬੱਚਾ ਸੀ। ਅਕਬਰ ਕਹਿੰਦਾ, ਤੂੰ ਵਜ਼ੀਰਿਆਂ ਨੂੰ ਰਵਾਈ ਕਿਉਂ ਜਾਂਦਾ? ਕਹਿੰਦੇ, ਮਾਰਾ ਬੱਚਾ ਵੀ ਇੱਥੇ ਕਰ ਸਕਦਾ। ਕਹਿੰਦੇ, ਮੰਗ ਪੂਰੀ ਕਰ ਦੇ। ਕੀ ਮੰਗਦਾ? ਕਹਿੰਦਾ, ਮਹਾਰਾਜ ਇਹ ਕੁੱਜਾ ਮੰਗਦਾ, ਘਮਾਰ ਕੁੱਜੇ ਵੇਚਦਾ ਸੀ। ਉਹ ਕਹਿੰਦਾ, ਚਵਾਨੀ ਦੀ ਤੌੜੀ ਨੀ ਤੇਤੋਂ ਲੈ ਕੇ ਦੇ ਹੁੰਦੀ, ਲੈ ਦੇ। ਕਹਿੰਦੇ, ਫੇਰ ਇਹਨੇ ਕਿਹੜਾ ਤ੍ਰਿਪਤ ਹੋਣਾ, ਫਿਰ ਹੋਰ ਮੰਗਣ ਤੁਰ ਪਊ। ਉਹ ਲੈ ਤਾਂ ਹੋਰ ਤੁਰ ਪਊ, ਇਹਨੇ ਤਾਂ ਰੋਂਦਾ ਹੀ ਰਹਿਣਾ। ਇਹਦੇ ਰੋਣ ਵਾਲ ਨਾ ਦੇਖੋ ਆਪਣਾ ਆਨੰਦ ਲਈਏ। ਉਹ ਕਹਿੰਦਾ, ਨਹੀਂ, ਤੌੜੀ ਲੈ ਸੀ। ਕੁਝ ਚਿਰ ਲਗਾ ਖੇਡਣ, ਫੇਰ ਰੋਣ ਲੱਗ ਪਿਆ। ਇਹਨਾਂ ਨੂੰ ਕੋਈ ਹਾਥੀ ਵਾਲਾ ਆ ਗਿਆ, ਕਹਿੰਦਾ, ਪਾਪਾ ਹਾਥੀ ਲੈ ਦੇ। ਉਹ ਬਾਦਸ਼ਾਹ ਕਹਿੰਦਾ, ਫੇਰ ਆਉਂਦਾ, ਕਹਿੰਦਾ ਜੀ ਹੁਣ ਹਾਥੀ ਮੰਗਦਾ। ਕਹਿੰਦੇ, ਹਾਥੀ ਲੈ ਦੇ, ਹਾਥੀਆਂ ਦਾ ਘਾਟ। ਕਹਿੰਦੇ, ਇਹਨੂੰ ਫੇਰ ਕਿਹੜਾ ਸੰਤੋਸ਼ ਹੋਣਾ, ਹਾਥੀ ਲੈ ਤਾ। ਉਹ ਫੇਰ ਹੋਈ ਜਾਂਦਾ, ਕਹਿੰਦੇ ਹੁਣ ਰੋਂਦਾ। ਕਹਿੰਦੇ, ਮਹਾਰਾਜ ਤੁਸੀਂ ਇਸ ਗੱਲ ਚ ਨਾ ਪਾਓ, ਤੁਸੀਂ ਆਨੰਦ ਲਓ। ਕਹਿੰਦਾ, ਨਹੀਂ ਦੱਸ। ਕਹਿੰਦਾ, ਹੁਣ ਇਹ ਕਹਿੰਦਾ ਮੈਨੂੰ ਹਾਥੀ ਕੁੱਜੇ ਵਿੱਚ ਵਾੜ ਕੇ ਦੇ, ਤੇ ਦੱਸੋ ਮੈਂ ਹਾਥੀ ਨੂੰ ਕੁੱਜੇ ਚ ਕਿਵੇਂ ਵਾੜ ਦਿਆਂ। ਨਾ ਹਾਥੀ ਕੁੱਜੇ ਚ ਵੜੇ ਤੇ ਨਾ ਇਹਦਾ ਰੋਣਾ ਮੁੱਕੇ। ਸਾਡੇ ਸੰਸਾਰੀ ਲੋਕਾਂ ਦੀ ਹਾਲਤ ਤਾਂ ਹਾਥੀ ਨੂੰ ਕੁੱਜੇ ਚ ਵਾੜਨ ਵਾਲੀ ਹੈ। ਕਿੰਨੀਆਂ ਵੀ ਵਸਤੂਆਂ ਸਾਨੂੰ ਰੱਬ ਦੇ ਦੇਵੇ, ਅਸੀਂ ਫੇਰ ਵੀ ਸੰਤੁਸ਼ਟ ਨਹੀਂ, ਭੁੱਖੇ ਦੇ ਭੁੱਖੇ ਹੀ ਹਾਂ। ਸਾਡੀ ਇਹ ਦੁਰਦਸ਼ਾ ਬਣੀ ਹੋਈ ਹੈ। ਹੈਂ, ਜੋ ਵਸਤੂ ਸਹਿ ਦਿੱਤੀਆਂ ਮੈਂ ਤਿੰਨ ਸਿਉਂ ਲਾਇਆ ਚਿੱਤ ਜੀਓ, ਫੇਰ ਵੀ ਸੰਤੁਸ਼ਟ ਨਹੀਂ ਹੁੰਦੇ ਹਾਂ। ਕਈ ਕਹਿੰਦੇ ਰੱਬ ਨੇ ਦਿੱਤਾ ਦੇ ਦਿੱਤੀ, ਬੁੱਧੀ ਵਿਚਾਰ ਦੇ ਦਿੱਤੀ, ਹੈਂਜੀ, ਵਸਤਰ ਪਹਿਨਣ ਨੂੰ, ਰਹਿਣ ਨੂੰ ਮਕਾਨ ਦਿੱਤੇ, ਕੋਠੀਆਂ ਕਾਰਾਂ ਦਿੱਤੀਆਂ, ਜਹਾਜ਼ ਦਿੱਤੇ, ਹੋਰ ਕਿੰਨਾ ਕੁਝ ਦਿੱਤਾ, ਫੇਰ ਵੀ ਤੁਸੀਂ ਸੰਤੁਸ਼ਟ ਨਹੀਂ। ਖਾਣ ਨੂੰ ਮੇਵੇ ਦਿੱਤੇ, ਫਲ ਦਿੱਤੇ, ਕਿੰਨੇ ਅੰਨ ਦਾਲਾਂ ਸਬਜ਼ੀਆਂ ਤਰ੍ਹਾਂ ਤਰ੍ਹਾਂ ਦੇ ਰਸ ਪੀਣ ਵਾਸਤੇ ਦਿੱਤੇ, ਤੁਸੀਂ ਹਾਲੇ ਵੀ ਉਹਨਾਂ ਜਾਨਵਰਾਂ ਵੱਲ ਵੇਖੋ ਜਿਹੜੇ ਬੇਟਾ ਖਾ ਕੇ ਗੁਜ਼ਾਰਾ ਕਰਦੇ ਆ। ਕਈਆਂ ਨੂੰ ਹੱਥ ਨਹੀਂ ਮਿਲੇ, ਕਈਆਂ ਨੂੰ ਪੈਰ ਨਹੀਂ ਮਿਲੇ, ਚੁੰਝ ਨਹੀਂ ਕੰਮ ਕਰਦੇ, ਅਕਲ ਨਹੀਂ ਮਿਲੀ, ਬੁੱਧੀ ਵਿਚਾਰ ਨਹੀਂ ਮਿਲੀ, ਕਈ ਜੜ ਹੀ ਹਨ, ਕਈ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾ ਹੀ ਨਹੀਂ ਸਕਦੇ। ਆਪਣੇ ਮਨ ਦਾ ਭਾਵ ਗੁੰਗੇ ਲੋਕ ਪ੍ਰਗਟ ਨੇ, ਕਈ ਅੰਨੇ ਹਨ, ਉਹ ਸੰਸਾਰ ਵੇਖ ਹੀ ਨਹੀਂ ਸਕਦੇ, ਗੁਰੂ ਗ੍ਰੰਥ ਸਾਹਿਬ ਦਾ ਦਰਸ਼ਨ ਵੀ ਉਹਨਾਂ ਨੂੰ ਨਸੀਬ ਨੇ, ਕਈ ਬੋਲੇ ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਕਥਾ ਕੀਰਤਨ ਨਹੀਂ ਸੁਣ ਸਕਦੇ। ਤੁਹਾਨੂੰ ਇੰਨਾ ਕੁਝ ਦਿੱਤਾ, ਇੰਦਰੀਏ ਵੀ ਠੀਕ, ਬੁੱਧੀ ਵਿਚਾਰ ਵੀ, ਅਕਲ ਸ਼ਕਲ ਦਿੱਤੀ, ਕਮਾਉਣ ਦੀ, ਦੁਨੀਆਂ 'ਚ ਬੋਲਣ ਚੱਲਣ ਦੀ, ਫਿਰਨ ਤੁਰਨ ਦੀ, ਹਰ ਤਰ੍ਹਾਂ ਦੀ ਸਹੂਲਤ ਦਿੱਤੀ, ਤੁਸੀਂ ਹਾਲੇ ਵੀ ਰੋਈ ਜਾਂਦੇ, ਹੋਰ ਦੱਸੋ ਕੀ ਚਾਹੁੰਦੇ ਆ? ਇਹਦਾ ਮਤਲਬ ਤੁਸੀਂ ਇੰਨਾ ਕੁਝ ਲੈ ਕੇ ਵੀ ਸੰਤੁਸ਼ਟ ਨਹੀਂ। ਤੇ ਜੇ ਰੱਬ ਭਾਈ ਬਾਂਦਰ ਬਣਾ ਕੇ ਕੂਛ ਤੇ ਕੰਨ ਲਾ ਦਿੰਦੇ, ਫੇਰ ਕੀ ਕਰਦਾ? ਰੱਬ ਦੇ ਨਾਲ ਸ਼ਰੀਕਾ ਕਰਕੇ ਉਹਦਾ ਕੀ ਕੋਈ ਵਿਗਾੜ ਲਏਗਾ? ਉਹਦਾ ਕੋਟਾਨੁਕੋਟ ਧੰਨਵਾਦ ਕਰਨਾ ਚਾਹੀਦਾ ਜਿਹਨੇ ਮਾਨਸ ਦੇ ਦਿੱਤੀ। ਇਸ ਦੇਹੀ ਕੋ ਸਿਮਰਿਆ ਦੇਵ, ਸੋ ਦੇਹੀ ਭਜ ਹਰ ਕੀ ਸੇਵ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਤੂੰ ਤਾਂ ਸ਼ੁਕਰਾਨਾ ਵੀ ਨਹੀਂ ਕਰ ਸਕਦਾ, ਇਤਨਾ ਵੱਡਾ ਅਕਿਰਤ ਘਣ ਹੋ ਗਿਆ। ਇਸ ਕਰਕੇ ਮਹਾਰਾਜ ਕਹਿੰਦੇ ਹਨ, ਤੂੰ ਦਾਤਾ ਮੰਗਨ ਕੋ ਸਗਲੀ, ਦਾਨ ਦੇ ਪ੍ਰਭ ਭੰਨ। ਪ੍ਰਸ਼ਨ ਬੜੇ ਕੋਝੇ ਕਰਦੇ ਜੀ। ਮੈਨੂੰ ਇੱਕ ਦਿਨ ਇੱਕ ਡਾਕਟਰ ਨੇ ਪ੍ਰਸ਼ਨ ਕੀਤਾ, ਮਹਾਰਾਜ ਤੁਸੀਂ ਸਾਧ ਹੋ ਗਏ, ਤੁਹਾਨੂੰ ਕੀ ਮਿਲਿਆ? ਮੈਂ ਕਿਹਾ ਜੇ ਮੈਨੂੰ ਮਿਲ ਗਿਆ ਜਾਂ ਨਾ ਮਿਲਿਆ ਤੇ ਤੂੰ ਦੱਸ ਵੀ ਤੈਨੂੰ ਇਹਦੇ ਵਿੱਚ ਕੀ ਸਿਰਦਰਦੀ ਹੈ? ਮੈਨੂੰ, ਮੈਂ ਕਿਹਾ ਉਹ ਵਸਤੂ ਮਿਲ ਗਈ ਜਿਹਦੇ ਮਿਲਣ ਤੋਂ ਬਾਅਦ ਦੁਨੀਆਂ ਦੀ ਕੋਈ ਇੱਛਾ ਹੀ ਨਹੀਂ ਰਹਿ ਗਈ, ਇਹ ਹੋਰ ਵੀ ਕੁਝ ਪ੍ਰਾਪਤ ਕਰ ਲਈਏ। ਐਸੀ ਵਸਤੂ ਮਹਾਰਾਜ ਨੇ ਦੇ ਦਿੱਤੀ ਹੈ, ਹੁਣ ਮੰਗਣ ਦਾ ਸਵਾਲ ਹੀ ਖਤਮ ਹੋ ਗਿਆ। ਐਸੀ ਵਸਤੂ ਮਿਲ ਗਈ, ਉਹਦੇ ਮਿਲਣ ਤੋਂ ਬਾਅਦ ਹੁਣ ਕੋਈ ਮੰਗੇ ਹੀ ਨਹੀਂ ਰਹਿ ਗਈ ਦੁਨੀਆਂ ਦੀ। ਗੱਜ ਕੇ ਬੋਲੋ, ਕਹਿੰਦੇ ਉਹ ਵਸਤੂ ਕੀ ਸਾਨੂੰ ਦੱਸ ਦਿਓ। ਮੈਂ ਕਿਹਾ ਡਾਕਟਰੀ ਕਰਨ ਦੇ ਕਿੰਨੇ ਸਾਲ ਲਾ ਰਹੇ ਸੀ? ਕਹਿੰਦਾ ਜੀ 15-16 ਲੱਗੇ ਗਏ। ਤੇ ਮੈਂ ਕਿਹਾ ਫਿਰ ਕੀ ਮਨ ਸੰਤੁਸ਼ਟ ਹੋ ਗਿਆ ਮਾਇਆ ਪਦਾਰਥਾਂ ਨੂੰ, ਕੋਠੀਆਂ ਕਾਰਾਂ ਨਾਲ? ਕਹਿੰਦਾ ਨਹੀਂ। ਤੇ ਮੈਂ ਕਿਹਾ ਜੇ ਇਸ ਵਸਤੂ ਨਾਲ ਮਨ ਸੰਤੁਸ਼ਟ ਹੋਣਾ ਤੇ ਉਹ ਚੁਟਕੀ ਨਾ ਤੈਨੂੰ ਕਿਵੇਂ ਦੇ ਦਈਏ? ਉਸ ਵਸਤੂ ਨੂੰ ਪ੍ਰਾਪਤ ਕਰਨ ਲਈ ਸਮਾਂ ਦੇਣਾ ਪਏਗਾ, ਟਾਈਮ ਲਾਉਣਾ ਪਊ, ਆਪਾ ਭਾਵ ਤਿਆਗਣਾ ਪਊ, ਹੰਗਤਾ ਤੁੰਗਤਾ ਦੇ ਪਹਾੜ ਜਿਹੜੇ ਕੱਟਣੇ ਪੈਣਗੇ। ਐਵੇਂ ਨਹੀਂ ਇਹ ਚੀਜ਼ ਮਿਲਦੀ ਹੁੰਦੀ, ਫਿਰ ਤਾਂ ਮਹਾਤਮਾ ਦੀ ਉਪਦੇਸ਼ ਧਾਰਾ ਵਿੱਚ ਮਨ ਦਾ ਹੰਕਾਰ ਰੋੜਨਾ ਪਊ, ਨਿਮਰਤਾ ਦੇ ਗਰੀਬੀ ਧਾਰਨ ਕਰਕੇ, ਫਿਰ ਸੰਤੁਸ਼ਟ ਅੰਤਸ਼ਕਰਨ ਨੂੰ ਸ਼ੁੱਧ ਕਰਕੇ ਸਾਧਨਾ ਸੰਯੋਗਤ ਹੋ ਕੇ ਆ ਕੇ ਬੇਨਤੀ ਕਰੀ, ਫਿਰ ਤੇਰੀ ਨਾਲ ਗੱਲ ਕਰਾਂਗੇ। ਪਹਿਲਾਂ ਸਾਡੇ ਸਕੂਲ ਦੇ ਵਿਦਿਆਰਥੀ ਬਣਦੇ ਨਿਯਮਤਾ ਸਿੱਖ ਲਾ, ਤੇ ਜਿੰਨਾ ਚਿਰ ਨਿਯਮੇ ਹੀ ਨਹੀਂ ਸਿੱਖੇ ਤੇ ਤੈਨੂੰ ਦੱਸ ਕੀ ਸਬਕ ਕਿਹੜਾ ਦੇ ਦਈਏ? ਗੱਜ ਕੇ ਬੋਲੋ, ਅੱਜ ਦੁਨੀਆਂ ਉਸਤਾਦ ਬਣ ਕੇ ਕੁਝ ਲੈਣਾ ਚਾਹੁੰਦੀ, ਕਿਵੇਂ ਕਿਵੇਂ ਮਿਲ ਜਾਓ? ਮਹਾਤਮਾ ਦੇ ਪਹਿਲੇ ਸ਼ਗਿਰਦ ਬਣੋ, ਕੋਈ ਸਿੱਖਿਆ ਲਓ, ਕਿਸੇ ਵੀ ਉਸਤਾਦ ਕੋਲ ਜਾਓਗੇ, ਸ਼ਗਿਰਦੀ ਕਬੂਲੋਗੇ, ਫੀਸ ਦਿਓਗੇ, ਹੈਂਜੀ, ਹਵੀ ਨਵੀ ਝਲੋਗੇ, ਸਮਾਂ ਦਿਓਗੇ, ਕੋਈ ਫੀਸਾਂ ਖਰਚੋਗੇ, ਟਾਈਮ ਕੱਢੋਗੇ, ਮਹਾਤਮਾ ਤੋਂ ਉਵੇਂ ਮਿਲ ਜੂ? ਕਹਿੰਦਾ ਇਹ ਤਾਂ ਠੀਕ ਹੈ। ਕਹਿੰਦਾ ਮੇਰੇ ਪਾਸ ਟਾਈਮ ਨਹੀਂ, ਤੇ ਮੈਂ ਕਿਹਾ ਵਿਹਲੇ ਅਸੀਂ ਤੁਰੇ ਫਿਰਦੇ ਹਾਂ, ਅਸੀਂ ਅਵਾਰਾ ਹੀ ਹਾਂ ਕਿ ਐਵੇਂ ਘੁੰਮੀ ਜਾਂਦੇ ਹਾਂ? ਗੱਜ ਕੇ ਬੋਲੋ, ਸਾਡੇ ਕੋਲ ਵੀ ਟਾਈਮ ਹੈ ਨੀ ਭਾਈ, ਐਵੇਂ ਨਾ ਸਾਡਾ ਟਾਈਮ ਵੇਟ ਕਰ, ਮੌਜ ਲੁੱਟ, ਠੀਕ ਹੈ, ਲਾਈ ਚੱਲ ਤੇ ਪੈਸੇ ਬਟੋਰੀ ਚੱਲ। ਗੱਜ ਕੇ ਬੋਲੋ, ਤੇਰਾ ਕੰਮ ਚੱਲੀ ਜਾਂਦਾ ਤਾਂ ਕੀ ਲੈਣਾ? ਸੋ ਰਹੋ ਵਿਚਾਰ, ਅੱਜ ਕੱਲ੍ਹ ਦੁਨੀਆਂ ਦੇ ਪ੍ਰਸ਼ਨ ਵੀ ਇਹੋ ਜਿਹੇ। ਤੂੰ ਦਾਤਾ ਮਾਗਨ ਕੋ ਸਗਲੀ, ਦਾਨ ਦੇਹ ਪ੍ਰਭ ਭੰਨ, ਹੇ ਭੰਨ ਪ੍ਰਕਾਸ਼ ਰੂਪ, ਸਾਨੂੰ ਨਾਮ ਬਾਣੀ ਦਾ, ਗਿਆਨ ਭਗਤੀ ਦਾ, ਮੁਕਤੀ ਦਾ, ਸ਼ੁਭ ਗੁਣਾ, ਸਤ ਸੰਤੋਖ, ਕਰਨਾ ਮੁਕਤੀ, ਮੁਦਤਾ ਮੈਤਰੀ, ਅਪੇਖਿਆ ਦਾ ਦਾਨ ਦਿਓ, ਪਵਿੱਤਰ ਗੁਣਾਂ ਦਾ, ਸ਼ੁਭ ਗੁਣਾਂ ਦਾ, ਗੁਰਸਿੱਖੀ ਦਾ, ਗੁਰਮਤ ਦਾ, ਕਥਾ ਕੀਰਤਨ ਦਾ, ਨਾਮ ਬਾਣੀ ਦੇ ਅਭਿਆਸ ਦਾ, ਸ਼ਬਦ ਸੁਰਤ ਦੇ ਮਿਲਾਪ ਦਾ, ਸਾਧ ਸੰਗਤ ਗੁਰੂ ਦਰਬਾਰ ਦੀ ਸੇਵਾ ਦਾ, ਮਹਾਂਪੁਰਸ਼ਾਂ ਦੀ ਪਵਿੱਤਰ ਸੰਗਤ ਦਾ, ਕਿਹੜੀ ਕਿਹੜੀ ਗੱਲ ਗਿਣਾ, ਸਾਰੀਆਂ ਗਿਣੀਆਂ ਜਾਂਦੀਆਂ। ਦਾਨ ਦੇ ਪ੍ਰਭ ਭੰਨ, ਮਹਾਰਾਜ ਕਹਿੰਦੇ ਜੇ ਇਹ ਦਾਨ ਲੈਣਾ ਤੇ ਭਾਣੇ ਭਾਣੇ ਵਿੱਚ ਆ ਜਾ, ਜਿੰਨਾ ਚਿਰ ਭਾਣੇ ਵਿੱਚ ਨਹੀਂ ਆਉਂਦਾ ਉਨਾ ਚ ਤੇਰੇ ਹਿਰਦੇ ਚ ਭਾਨੇ ਪ੍ਰਕਾਸ਼ ਨਹੀਂ ਹੋ ਸਕਦਾ। ਲਾਗੇ ਬੋਲੋ, ਇਹ ਬਦਲ ਆਇਆ ਜੀ ਸ਼ਬਦ ਦੇ ਅਰਥ ਦੀਆਂ। ਭਾਨੇ ਮੈਨੇ ਤੂੰ ਭਾਣੇ ਵਿੱਚ ਆ ਜਾ ਉਹਦੀ ਰਜਾ ਚ, ਫਿਰ ਤੇਰੇ ਹਿਰਦੇ ਵਿੱਚ ਗਿਆਨ ਦਾ ਭਾਨੇ ਪ੍ਰਕਾਸ਼ ਹੋ ਜਾਏਗਾ। ਜਿੰਨਾ ਚਿਰ ਤੂੰ ਉਹਦਾ ਭਾਣਾ ਹੁਕਮ ਹੀ ਨਹੀਂ ਮੰਨਦਾ, ਆਪਣੀ ਮਤੇ ਹੀ ਨਹੀਂ ਤਿਆਗਦਾ, ਤੇ ਪ੍ਰਕਾਸ਼ ਹੋ ਕਿਵੇਂ ਜਾਊ? ਗੱਜ ਕੇ ਬੋਲੋ ਸਤਨਾਮ। ਗਿਆਨੀ ਗੁਰਬਚਨ ਸਿੰਘ ਮਹਾਰਾਜ ਨੂੰ ਕੋਈ ਪ੍ਰੇਮੀ ਕਹਿੰਦਾ ਕਿਰਪਾ ਕਰ ਦਿਓ, ਮਹਾਂਪੁਰਸ਼ ਕਹਿੰਦੇ ਕਰ ਦਿੰਦੇ ਆ, ਇਉਂ ਕਰ, ਔਰ ਰੋੜਾ ਪਿਆ ਚੁੱਕ ਲਿਆ। ਕਹਿੰਦਾ ਮਹਾਰਾਜ ਤੁਸੀਂ ਐਡੇ ਵਿਦਵਾਨ, ਤੁਸੀਂ ਰੋੜਾ ਕੀ ਕਰਨਾ? ਕਹਿੰਦੇ ਤਾਂ ਮੈਨੂੰ ਵੀ ਪਤਾ ਮੈਂ ਰੋੜਾ ਕੁਝ ਨਹੀਂ ਕਰਨਾ, ਮੈਂ ਵੇਖਣਾ ਸੀ ਤੇਰੇ ਵਿੱਚ ਹੁਕਮ ਮੰਨਣ ਦੀ ਕਿੰਨੀ ਕੁ ਵਿਚਾਰ ਹੈ। ਰੋੜਾ ਮੈਂ ਤੇਰੇ ਸਿਰ ਮਾਰਨਾ ਸੀ, ਮੈਂ ਕੀ ਕਰਨਾ ਸੀ? ਤੂੰ ਰੋੜਾ ਚੁੱਕਣ ਦਾ ਹੀ ਨਹੀਂ ਹੁਕਮ ਮੰਨਦਾ ਤੇ ਹੋਰ ਤੈਂ ਹੁਕਮ ਕੀ ਮੰਨਣਾ? ਪਰ ਅਸੀਂ ਲੋਕ ਸਾਧ ਸੰਗਤ ਜੀ ਕਹਿੰਦੇ ਆਪਣੀ ਗੱਲ ਮਨਾ ਕੇ ਕੁਝ ਮਹਾਂਪੁਰਸ਼ਾਂ ਤੋਂ ਲੈ ਲਈਏ, ਪਰ ਕੋਈ ਵਸਤੂ ਪ੍ਰਾਪਤ ਕਰਨ ਤੋਂ ਪਹਿਲਾਂ ਆਪਣੀ ਹੋਂਦ ਮਿਟਾਉਣੀ ਪੈਂਦੀ ਹੈ। ਸੰਤ ਮਹਾਰਾਜ ਰਾੜਾ ਸਾਹਿਬ ਵਾਲੇ ਕਈ ਵਾਰੀ ਇਹ ਸ਼ੇਰ ਪੜਿਆ ਕਰਦੇ ਸੀ, ਮਟਾ ਦੇ ਆਪਣੀ ਹਸਤੀ ਕੋ ਜੇ ਕਛ ਮਰਾਤਵਾ ਚਾਹੀਂ, ਦਾਨਾ ਖਾਕ ਮੈਂ ਮਿਲ ਕਰ ਗੁਲਗੁਲੇ ਕਰ ਜਪਤ ਹੋਇਆ। ਜਿਹੜਾ ਬੀਜ ਧਰਤੀ 'ਚ ਆਪਣੀ ਹੋਂਦ ਹੀ ਨਹੀਂ ਖਤਮ ਕਰਦਾ, ਉਹਨੂੰ ਬੂਟਾ ਕੀ ਬਾਣਾ? ਫਲਦਾਈ ਹੋ ਕੇ ਕਿਸੇ ਦੀ ਭੁੱਖ ਪਿਆਸ ਕੀ ਮਿਟਾਉਣੀ ਤੇ ਛਾਂ ਕੇ ਇਹਨੂੰ ਕੀ ਦੇਣੀ? ਅਸੀਂ ਕਹਿੰਦੇ ਸਾਡੀ ਹੋਂਦ ਵੀ ਰਹਿ ਜਾ ਤੇ ਦੁਨੀਆਂ ਨੂੰ ਵੀ ਸੰਤੁਸ਼ਟ ਕਰ ਲਈਏ, ਐਸਾ ਕਿਵੇਂ ਹੋ ਸਕਦਾ ਹੈ? ਕਦਾਪ ਨਹੀਂ ਹੋ ਸਕਦਾ। ਆਓ ਸਮਾਪਤੀ ਕਰੀਏ। ਖਿਨ ਮਹਿ ਅਵਰ, ਖਿਨ ਮਹਿ ਅਵਰਾ, ਪਰਮੇਸ਼ਰ ਦੀ ਮਾਇਆ ਖਿਨ ਵਿੱਚ ਹੋਰ ਖਿਨ ਵਿੱਚ ਹੋਰ ਚੋਜ ਕਰ ਦਿੰਦੀ ਹੈ। ਆਚਾਰਜ ਚਲਤ ਤੁਮਾਰੇ, ਹੇ ਮਹਾਰਾਜ ਆਪ ਜੀ ਦੇ ਚਲਤ ਜਿਹੜੇ ਚਲਿੱਤਰ ਹਨ ਇਹ ਬੜੇ ਅਸਚਾਰਜ ਹਨ। ਆਪ ਕੈਸੇ ਹੋ ਪੰਜਵੇਂ ਪਾਤਸ਼ਾਹ ਦੱਸਦੇ ਹਨ, ਰੂੜ ਹੋ ਤੁਸੀਂ, ਬੜੇ ਸੁੰਦਰ ਹੋ, ਤੁਹਾਡੇ ਬਰਾਬਰ ਕੋਈ ਸੁੰਦਰ ਨਹੀਂ, ਤੇਰਾ ਰੂਪ ਦੇਖ ਸਗਲੀ ਮੋਹੀ। ਕ੍ਰਿਸ਼ਨ ਮਹਾਰਾਜ ਇੱਕ ਨਵੀਂ ਗੋਪੀ ਵਿਆਹ ਕੇ ਲਿਆਏ, ਉਹਨੂੰ ਆਪਣੀ ਸੁੰਦਰਤਾ ਦਾ ਬੜਾ ਅਹੰਕਾਰ, ਇਹਦੀਆਂ ਸੌਕਣਾ। ਉਹ ਜਿਹੜੇ ਨਵੀਂ ਵਿਆਹੀ ਵਹੁਟੀ ਆਉਂਦੀ ਨਾ, ਉਹ ਤੋਂ ਫਿਰ ਦੀਵਾ ਬਲਾਉਂਦੀ। ਕ੍ਰਿਸ਼ਨ ਮਹਾਰਾਜ ਨੇ ਤਾਂ ਅਹੰਕਾਰ ਤੋੜਨਾ ਸੀ, ਜਿਨ ਤੈਨੂੰ ਬਣਾਇਆ ਹੈਂਜੀ ਉਹਦੇ ਬਰਾਬਰ ਸੁੰਦਰਤਾ ਕਿਵੇਂ ਹੋ ਸਕਦੀ? ਉਹਨ ਸਭ ਨੂੰ ਬਣਾਇਆ ਤੇ ਸੁੰਦਰਤਾ ਉਹਦੇ ਸਾਹਮਣੇ, ਸੂਰਜ ਸਾਹਮਣੇ ਇੱਕ ਟਣਾਣੇ ਦੀ ਨਿਆਈ ਹੈ, ਭਗਵਾਨ ਉੱਪਰ ਬਹਿ ਗਏ। ਜਿਹੜੇ ਉਹ ਦੀਵਾ ਬਲਾਉਣ ਲੱਗੀਆਂ ਨਾ, ਤੀਰ ਲੱਗੀ ਲਾਉਣ, ਤੇ ਕ੍ਰਿਸ਼ਨ ਮਹਾਰਾਜ ਨੇ ਕਿਹਾ ਝਾਤ। ਕ੍ਰਿਸ਼ਨ ਦੀ ਸੁੰਦਰਤਾ ਦੇਖ ਕੇ ਉਹਦੀਆਂ ਅੱਖਾਂ ਅੱਡੀਆਂ ਗਈਆਂ ਤੇ ਹੱਥ ਨੂੰ ਅੱਗ ਦੀ ਲਾਟ ਸਾੜ ਗਈ ਤੇ ਹੁਣ ਫੂਕਾਂ ਮਾਰੇ। ਕ੍ਰਿਸ਼ਨ ਮਹਾਰਾਜ ਕਹਿੰਦੇ ਹੁਣ ਤੇਰੀ ਸੁੰਦਰਤਾ ਕਿੱਥੇ? ਟੁੱਟ ਗਿਆ ਕਿ ਨਹੀਂ ਹਕਾਰ? ਭਗਵਾਨ ਦੇ ਬਰਾਬਰ ਸੁੰਦਰਤਾ ਕਿਹਦੀ ਹੋ ਸਕਦੀ ਹੈ? ਤਾਂ ਹੀ ਉਹਨੂੰ ਕਿਹਾ ਮਨ ਮੋਹਣਾ ਪ੍ਰੀਤਮ ਪਿਆਰਾ, ਉਹਦਾ ਮਨ ਨੂੰ ਮੋਹ ਲੈਣ ਵਾਲਾ, ਉਹ ਇੰਨਾ ਸੁੰਦਰ ਆ ਜਿਹੜਾ ਉਹਨੂੰ ਵੇਖ ਲੈਂਦਾ ਉਹਦੇ ਜੋਗਾ ਹੋ ਜਾਂਦਾ। ਅਸੀਂ ਹਾਲੇ ਤੇ ਰੱਬ ਤਾਂ ਨਹੀਂ ਵੇਖਿਆ, ਰੱਬ ਦਾ ਬਖਸ਼ਿਆ ਹੋਇਆ ਇੱਕ ਬ੍ਰਹਮ ਗਿਆਨੀ ਵੇਖਿਆ, ਬਾਬਾ ਜਵਾਲਾ ਸਿੰਘ ਹਰ ਖੋਆਲ ਵਾਲਾ। ਹੁਣ ਤਾਂ ਮੈਂ ਜਿੱਥੇ ਤੱਕ ਹੋਇਆ ਕਾਫੀ ਦੁਨੀਆ ਘੁੰਮ ਲਈ ਹੈ, ਉਹਦੀ ਅੰਦਰਲੀ ਸੁੰਦਰਤਾ ਦਾ ਤਾਂ ਉਹ ਹੀ ਜਾਣਦੇ ਹੋਣੇ ਆ, ਉਹਦੀ ਬਾਹਰਲੀ ਸੁੰਦਰਤਾ ਮੈਂ ਵੇਖੀ ਹੈ। ਮੈਨੂੰ ਬਾਬਾ ਜਵਾਲਾ ਸਿੰਘ ਵਰਗਾ ਹਾਲੇ ਤੀ ਸੁੰਦਰ ਹੀ ਨਹੀਂ ਲੱਗਿਆ, ਉਹਦੇ ਵਰਗਾ ਹਾਲੇ ਤੀ ਮੈਨੂੰ ਸੁੰਦਰ ਨਹੀਂ ਮਿਲਿਆ। ਮੈਂ ਲੱਜਦਾ ਫਿਰਦਾ ਉਹਦੇ ਵਰਗਾ ਸੁੰਦਰ ਸਰੀਰ ਕਿਸੇ ਦਾ ਮਿਲ ਜਾਏ, ਹਾਲੇ ਤੀ ਨਹੀਂ ਮਿਲਿਆ। ਤੇ ਅੱਖਾਂ ਵਿੱਚ ਉਹ ਹੀ ਵਸਿਆ ਹੋਇਆ ਤੇ ਹੋਰ ਕਿਸੇ ਨੂੰ ਵੇਖ ਕੇ ਹੁਣ ਸੰਤੁਸ਼ਟੀ ਵੀ ਨਹੀਂ ਹੁੰਦੀ, ਉਹ ਇਹੋ ਜਿਹਾ ਵਸ ਗਿਆ ਨੇਤਰਾਂ 'ਚ ਨਿਕਲਦਾ ਹੀ ਨਹੀਂ, ਨਾ ਮਨ 'ਚੋਂ ਨਿਕਲਦਾ ਨਾ ਅੱਖਾਂ 'ਚੋਂ ਨਿਕਲਦਾ। ਉਹਦੀ ਸੁੰਦਰਤਾ ਦੇ ਬਰਾਬਰ ਮੈਨੂੰ ਕੋਈ ਸੁੰਦਰ ਨਹੀਂ ਮਿਲਿਆ। ਤੇ ਜਿਨ ਗੁਰੂ ਨਾਨਕ ਨੇ ਉਹਨੂੰ ਬਣਾਇਆ, ਉਹ ਗੁਰੂ ਨਾਨਕ ਕਿੰਨਾ ਕੁ ਸੁੰਦਰ ਹੋਊ? ਉਹਦੇ ਬਾਰੇ ਤਾਂ ਕੋਈ ਅਲਫਾਜ਼ ਹੀ ਹਨ, ਗੱਜ ਕੇ ਬੋਲੋ ਸਤਿ। ਕਿਉਂਕਿ ਉਹ ਬ੍ਰਹਮ ਗਿਆਨੀਆਂ ਦਾ ਅੰਤ ਕੋਈ ਨਹੀਂ ਉਹਦੇ ਦਰਬਾਰ 'ਚ। ਇੱਕ ਬ੍ਰਹਮ ਗਿਆਨੀ ਦੇਖਿਆ, ਦੇਖਣ ਤੋਂ ਬਾਅਦ ਉਹਦੇ ਜੋਗੇ ਹੀ ਹੋ ਗਏ, ਹੁਣ ਕਿਸੇ ਜੋਗੇ ਅਸੀਂ ਰਹੇ ਹੀ ਨਹੀਂ। ਬਾਬਾ ਜਵਾਲਾ ਸਿੰਘ ਜੀ ਮਹਾਰਾਜ ਜੋਗੇ ਹੋ ਗਏ, ਹੁਣ ਉਹ ਸਾਨੂੰ ਨਹੀਂ ਛੱਡਦਾ, ਅਸੀਂ ਉਹਨੂੰ ਨਹੀਂ ਛੱਡਦੇ। ਜੇ ਅਸੀਂ ਕਿਤੇ ਨਿਕਲਣਾ ਚਾਹੁੰਦੇ ਹਾਂ, ਉਹਦੀ ਅਗੰਮੀ ਧੌਲ ਇਹੋ ਜਿਹੀ ਹੈ, ਨਿਕਲ ਹੀ ਨਹੀਂ ਸਕਦੇ ਜੀ। ਪਰ ਜਿਨ੍ਹਾਂ ਨੂੰ ਕਿਸੇ ਮਹਾਤਮਾ ਦੇ ਹੱਥ ਨਹੀਂ ਲੱਗੇ, ਉਹ ਕਹਿੰਦੇ ਸੰਤ ਕੀ ਹੁੰਦਾ? ਸਾਨੂੰ ਤਾਂ ਇਹੋ ਜਿਹੇ ਉਹਦੇ ਹੱਥ ਲੱਗੇ, ਅਸੀਂ ਦੂਏ ਜੋਗੇ ਹੀ ਨਹੀਂ ਰਹਿ ਗਏ, ਉਹਦੇ ਜੋਗੇ ਹੀ ਹੋ ਗਏ, ਉਸ ਜੋਗੇ ਬਣ ਗਏ। ਇਸ ਕਰਕੇ ਪਿਆਰਿਓ, ਮੇਰੀ ਰਸਨਾ ਤੋਂ ਹਰ ਵੇਲੇ ਉਹਨਾਂ ਦੀ ਉਸਤਤ ਨਿਕਲਦੀ ਹੈ। ਕਈ ਕਹਿੰਦੇ ਜੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਕਿਸੇ ਸੰਤ ਦੀ ਉਸਤਤ ਨਹੀਂ ਕਰਨੀ ਚਾਹੀਦੀ, ਗੁਰੂ ਗ੍ਰੰਥ ਤਾਂ ਖੁਦ ਸੰਤਾਂ ਦੀ ਉਸਤਤ ਨਾਲ ਭਰਿਆ ਹੋਇਆ, ਹੋਰ ਇੱਥੇ ਗੁੰਡਿਆਂ ਡਾਕੂਆਂ ਦੇ ਚੋਰਾਂ ਚਾਰਾਂ ਦੀ ਉਸਤਤ ਕਰਨੀ ਹੈ? ਗੁਰੂ ਗ੍ਰੰਥ ਦੇ ਹਜ਼ੂਰ ਉਹਦੇ ਪੁੱਤਾਂ ਦੀ ਉਸਤਤ ਕਰਨੀ ਹੈ। ਉਹ ਪਿਓ ਖੁਸ਼ ਹੁੰਦਾ ਜਿਹੜੇ ਉਹਦੇ ਪੁੱਤਾਂ ਦੀ, ਜਿਹੜੇ ਪੁੱਤ ਉਹਦੇ ਨਵਾਜੇ ਹੋਏ ਉਸਤਤ ਕਰੀਏ। ਜਦੋਂ ਕਿਸੇ ਦਾ ਪੁੱਤ ਡਿਗਰੀ ਲੈਂਦਾ, ਤੁਸੀਂ ਆਪ ਕੱਛਾਂ ਮਾਰਦੇ ਫਿਰ ਦੱਸਦੇ ਫਿਰਦੇ, ਮੇਰੇ ਪੁੱਤ ਨੂੰ ਜੀ ਅੱਜ ਡਿਪਲੋਮਾ ਮਿਲ ਗਿਆ, ਵੀ ਜੇ ਸਾਡੇ ਜਵਾਲਾ ਸਿੰਘ ਨੇ ਡਿਪਲੋਮਾ ਲੈ ਲਿਆ ਗੁਰੂ ਨਾਨਕ ਦੇ ਦਰਬਾਰ ਦਾ, ਅਸੀਂ ਕਿਉਂ ਨਾ ਦੱਸਦੇ ਬਰੀਏ? ਗੱਜ ਕੇ ਬੋਲੋ ਸਰ। ਬਾਬਾ ਮੇਹਰ ਸਿੰਘ ਜੀ ਮਹਾਰਾਜ ਉਹਨਾਂ ਦੇ ਗੁਰਭਾਈ ਖਿੜਖੜਾ ਕੇ ਹੱਸ ਪਏ, ਸੰਗਤ ਵਿੱਚ ਭਰੇ ਦਬਾਨ ਚ ਪੁੱਛਿਆ ਮਹਾਰਾਜ ਆਪ ਕਿਉਂ ਹੱਸੇ?
ਕਹਿੰਦੇ ਮੇਰੇ ਛੋਟੇ ਗੁਰੂ ਭਾਈ ਨੂੰ ਅੱਜ ਗੁਰੂ ਨਾਨਕ ਦੇ ਖਜ਼ਾਨੇ ਦੀਆਂ ਚਾਬੀਆਂ ਮਿਲ ਗਈਆਂ ਤਾਂ ਮੈਂ ਹੱਸਾਂ। ਅੱਜ ਮੇਰਾ ਗੁਰੂ ਭਾਈ ਵੀ ਉਸ ਮਜ਼ਲ ਤੇ ਪਹੁੰਚ ਗਿਆ ਜਿੱਥੇ ਮੈਂ ਪਹੁੰਚਾ ਸੀ। ਗੱਜ ਕੇ ਬੋਲੋ, ਇੰਨੀ ਖੁਸ਼ੀ ਹੁੰਦੀ ਹੈ। ਤੁਹਾਡੇ ਕੋਈ ਪੁੱਤ ਜੰਮਦਾ, ਕੋਈ ਵਡਿਆਈ ਵਾਲਾ ਕੰਮ ਕਰਦਾ, ਤੁਸੀਂ ਚਾਰ ਫੇਰੇ ਦੱਸਦੇ ਫਿਰਦੇ ਹੋ, ਫੋਟੋਆਂ ਦਿਖਾਉਂਦੇ, ਜਾਂ ਮੇਰਾ ਪੁੱਤ ਡਿਗਰੀ ਲੈ ਕੇ ਆ, ਡਿਪਲੋਮਾ, ਤੇ ਅਸੀਂ ਕਿਉਂ ਨਾ ਦੱਸਦੇ ਫਿਰੀਏ ਜਿਹਨੇ ਸਾਡੇ ਤੇ ਬਖਸ਼ਿਸ਼ ਕੀਤੀ ਹੈ। ਸਾਨੂੰ ਨੀ ਨਾ ਲੋਕਾਂ ਦਾ ਡਰ ਡੁਰ, ਅਸੀਂ ਤਾਂ ਸੰਤਾਂ ਦੀ ਉਸਤ ਗੱਜ ਵੱਜ ਕੇ ਕਰਦੇ ਹਾਂ। ਅਸੀਂ ਗੁਰੂ ਨਾਨਕ ਸਾਹਿਬ ਹਾਲੇ ਤਾਈਂ ਵੇਖਿਆ ਨਹੀਂ, ਅਸੀਂ ਬਾਬਾ ਜਵਾਲਾ ਸਿੰਘ ਵੇਖਿਆ, ਤੇ ਸਾਨੂੰ ਇਹ ਵੀ ਆਸ ਹੈ ਵੀ ਜਿੱਦਣ ਦਿਸਣਾ ਸਾਨੂੰ ਬਾਬਾ ਜਵਾਲਾ ਸਿੰਘ ਰਾਹੀਂ ਦਿਸਣਾ, ਕਿਉਂਕਿ ਸਾਡਾ ਨਾ ਉਹਨਾਂ ਦੇ ਰਜਿਸਟਰ ਵਿੱਚ ਹੈ, ਅਸੀਂ ਉਹਨਾਂ ਦੇ ਸਕੂਲ ਦੇ ਵਿਦਿਆਰਥੀ ਹਾਂ। ਮਾਸਟਰ ਤੋਂ ਬਿਨਾਂ ਸਾਹਿਬ ਕੋਈ ਯੂਨੀਵਰਸਿਟੀ ਜਾ ਸਕਦਾ? ਗੱਜ ਕੇ ਬੋਲੋ, ਮਾਸਟਰਾਂ ਨੇ ਪੜ੍ਹਾਉਣਾ, ਮਾਸਟਰਾਂ ਨੇ ਇਮਤਿਹਾਨ ਲੈਣੇ, ਤੇ ਮਾਸਟਰਾਂ ਰਾਹੀਂ ਸਰਟੀਫਿਕੇਟ ਮਿਲਣੇ। ਕਦੀ ਡਾਇਰੈਕਟ ਮਿਲਿਆ ਕਿਸੇ ਨੂੰ? ਪਰ ਅੱਜ ਅਸੀਂ ਕੀ ਚਾਹੁੰਦੇ ਤੇ ਕਿੱਧਰ ਤੁਰੇ ਫਿਰਦੇ ਹਾਂ? ਸਾਨੂੰ ਸਿੱਖੀ ਦੇ ਸਿਧਾਂਤ ਔਰ ਉਹਨਾਂ ਲੋਕਾਂ ਨੇ ਇਸ ਤਰ੍ਹਾਂ ਦਾ ਗਲਤ ਉਪਦੇਸ਼ ਦਿੱਤਾ, ਜਿਹਨਾਂ ਲੋਕਾਂ ਨੇ ਸਾਨੂੰ ਸਿੱਖਿਆ ਦੇ ਕੇ ਪ੍ਰਭੂ ਦੇ ਮਾਰਗ ਤੇ ਤੋਰਨਾ ਸੀ, ਉਹਨਾਂ ਤੋਂ ਨਿਸ਼ਰਦ ਕਰ ਦਿੱਤਾ। ਜਦੋਂ ਅਸੀਂ ਉਹਨਾਂ ਤੋਂ ਨਿਸ਼ਰਦ ਹੋ ਗਏ ਤੇ ਗੁਰੂ ਨਾਨਕ ਤੱਕ ਪਹੁੰਚਾਂਗੇ ਕਿਵੇਂ? ਗੱਜ ਕੇ ਬੋਲੋ, ਜਿਹੜਾ ਪ੍ਰਾਇਮਰੀ ਦੇ ਮਾਸਟਰ ਦਾ ਸਤਿਕਾਰ ਨਹੀਂ ਕਰਦਾ, ਉਹਨੂੰ PhD ਤੇ ਪਹੁੰਚਣਾ ਕਿਵੇਂ? PhD ਜਾਣ ਤੱਕ ਪ੍ਰਾਇਮਰੀ ਦੇ, ਮਿਡਲ ਦੇ, ਹਾਈ ਦੇ, ਫਿਰ BA MA ਦੇ, ਫਿਰ PhD ਤੱਕ ਜਾਵਾਂਗੇ। ਪਰ ਪੰਜਵੇਂ ਪਾਤਸ਼ਾਹ ਖੁਦ ਸਾਨੂੰ ਸਿੱਖਿਆ ਦਿੰਦੇ, ਸੰਤਨ ਸਿਉ ਮੇਰੀ ਲੇਵਾ ਦੇਵੀ, ਸੰਤਨ ਸਿਉ ਵਿਵਹਾਰਾ, ਸੰਤਨ ਸਿਉ ਹਮਲਾਹਾ ਖਾਟਿਆ, ਹਰ ਭਗਤ ਭਰੇ ਭੰਡਾਰਾ। ਗੱਜ ਕੇ ਬੋਲੋ, ਸਤਨ ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਕਰ ਧਨ ਹਰ ਨਾਮਾ, ਪ੍ਰਵਾਨ ਗਣੀ ਸਹੀ ਇਹ ਆਏ, ਸਫਲ ਤਿਨਾ ਕੇ ਕੰਮ। ਅੰਤ ਵਿੱਚ ਕਿਹਾ, ਜਨਮ ਮਰਨ ਦੁਖ ਹੂ ਮੈਂ ਨਾਹੀ, ਜਨ ਪਰਪਕਾਰੀ ਆਏ, ਜੀ ਦਾਨ ਦੇ ਭਗਤੀ ਲੈਣ, ਹਰ ਸਿਉ ਲੈਣ ਮਿਲਾਏ। ਕਹਿੰਦੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਸੰਤ ਹੀ ਨਹੀਂ। ਮਹਾਰਾਜ ਤਾਂ ਕਹਿੰਦੇ ਪੂਰਾ ਗੁਰ ਅੱਖਿਓ ਜਾ ਕਾ ਮੰਤ, ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ ਕੀ ਗੁਰੂ ਨਾਨਕ ਨੂੰ ਦੇਖ ਕੇ ਆਪਣੇ ਆਪ ਨੂੰ ਸੰਤ ਬਣਾਉਂਦਾ? ਉਹਦਾ ਜੀ ਤਾਂ ਦ੍ਰਿਸ਼ਟੀ ਕਰਦੇ ਕੌੜੇ ਰਾਕਸ਼ ਨੂੰ ਸੰਤ ਬਣਾਉਂਦਾ, ਸੱਜਣ ਠੱਗ ਨੂੰ ਸੰਤ ਬਣਾਉਂਦਾ, ਭੂਮੇ ਚੋਰ ਨੂੰ ਸੰਤ ਬਣਾਉਂਦਾ, ਲੱਖੂ ਧਾੜਵੀ ਨੂੰ ਬਣਾਉਂਦਾ, ਵਿਧੀ ਚੰਦ ਨੂੰ ਬਣਾ ਦਿੰਦਾ? ਕੀ ਗੁਰੂ ਨਾਨਕ ਜੀ ਤੇ ਅੰਮ੍ਰਿਤ ਦ੍ਰਿਸ਼ਟੀ ਪੈਦਾ ਕਰ ਦੇਣ? ਇੱਕ ਛਿਨ ਵਿੱਚ ਕਰੋੜਾਂ ਹੀ ਸੰਤ ਪੈਦਾ ਕਰ ਸਕਦੇ, ਅਰਬਾਂ ਹੀ। ਇਹਦਾ ਮੈਂ ਕਹਿ ਦਿੱਤਾ ਜਿੰਨੇ ਮਰਜ਼ੀ ਪੈਦਾ ਕਰਨ, ਭਾਵੇਂ ਸਾਰੇ ਬ੍ਰਹਿਮੰਡਾਂ ਨੂੰ ਸੰਤ ਬਣਾ ਦੇਣ। ਪੂਰਾ ਗੁਰ ਅੱਖਿਆ ਜਾ ਕਾ ਮੰਤ, ਮੰਤ ਹੈ ਕਿ ਮੰਤਰ ਹੈ ਜੀ, ਮੈਨੂੰ ਭੁੱਲ ਜਾਂਦਾ, ਮੰਤ ਹੀ ਆ। ਹਾਂਜੀ, ਕੁਝ ਬਸੀਮਰਤੀ ਹੁਣ ਮੈਨੂੰ ਹੋ ਜਾਂਦੀ ਹੈ, ਬਹੁਤਾ ਬੋਲ ਬੋਲ ਕੇ ਹੁਣ ਦਿਮਾਗ ਵੀ ਕਮਜ਼ੋਰ ਹੋ ਗਿਆ ਨਾ, ਇਸ ਕਰਕੇ ਥੋੜ੍ਹੀ ਜਿਹੀ ਮਦਦ ਕਰ ਦਿਆ ਕਰੋ। ਕਈ ਵਾਰੀ ਤੋਕਾਂ ਬਸਿਮਰਤ ਹੋ ਜਾਂਦੀਆਂ, ਕਿਤੇ ਅਸਤ ਵਿਅਸਤ ਵੀ ਹੋ ਜਾਂਦੀਆਂ, ਤੇ ਮੁਆਫ ਕਰ ਦਿਆ ਕਰੋ। ਸੋ ਸਾਧ ਸੰਗਤ ਜੀ, ਇਸ ਕਰਕੇ ਕਬੀਰ ਸੇਵਾ ਕੋ ਦੋਏ ਭਲੇ, ਇੱਥੇ ਦੋ ਸ਼ਬਦ ਲਾਤਾ, ਇੱਕ ਸੰਤ ਇੱਕ ਰਾਮ। ਇਹ ਦੋ ਸ਼ਬਦ ਕਿਹਨੂੰ ਕਹਿ ਦਿੱਤੇ? ਇੱਥੇ ਦਾ ਨਿਰਣਾ ਹੀ ਕਰਤਾ, ਫਿਰ ਡਿਊਟੀਆਂ ਵੀ ਵੰਡ ਦਿੱਤੀਆਂ ਦੋਹਾਂ ਦੀਆਂ। ਰਾਮ ਜੋ ਦਾਤਾ ਮੁਗਤ ਕੋ, ਸੰਤ ਜਪਾਵੈ ਨਾਮ, ਇਹ ਕਿਹਦੇ ਵਾਸਤੇ ਲਿਖਿਆ? ਸਾਧ ਪ੍ਰਭੂ ਭੇਦ ਨਾ ਭਾਈ, ਜੇ ਗੁਰੂ ਨਾਨਕ ਸਾਧ ਆ ਤੇ ਅਭੇਦ ਕਿਹਨੂੰ ਹੋਣਾ? ਹਾਲੇ ਗੁਰੂ ਨਾਨਕ ਅਧੂਰਾ ਜੇ ਨਾ ਭੇਦ ਹੋਣਾ, ਸਾਧ ਉਹ ਆ ਜਿਹਨੇ ਸਾਧਨਾ ਕਰ ਰਿਹਾ, ਹਾਲੇ ਸੰਤ ਡਿਗਰੀ ਨਹੀਂ ਮਿਲੀ। ਜਦੋਂ ਸੰਤ ਹੋ ਜਾਂਦਾ ਫਿਰ ਪੂਰਨ ਹੋ ਜਾਂਦਾ, ਸੰਤ ਅਨੰਤ ਹੈ ਅੰਤਰ ਨਾਹੀਂ, ਸੰਤ ਦਾ ਤੇ ਅਨੰਤ ਵਾਹਿਗੁਰੂ ਦਾ ਤਾਂ ਕੋਈ ਭੇਦ ਰਹਿੰਦਾ ਹੀ ਨਹੀਂ। ਜਾ ਕੇ ਭੀਤਰ ਹੈ ਅੰਤਰ ਨਰਾ। ਪਰ ਅੱਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਚਾਰ ਅਸੀਂ ਕੀ ਕਰ ਰਹੇ ਹਾਂ? ਐਸਾ ਲੋਕਾਂ ਨੂੰ ਨਿਸ਼ਰਦ ਕਰੀ ਜਾਂਦੇ, ਗੁਰਮਤ ਗੁਰਮਤ ਦੀਆਂ ਟਾਰਾਂ ਮਾਰਦੇ ਹਾਂ, ਪਰ ਪ੍ਰਚਾਰ ਮਨਮਤ ਦਾ ਕਰ ਰਹੇ ਹਾਂ। ਸੋ ਆਓ ਸੱਚੇ ਪਾਤਸ਼ਾਹ ਦੀ ਬਾਣੀ ਦਾ ਵਿਚਾਰ ਲੈ ਕੇ ਉਸ ਮਾਰਗ ਤੇ ਤੁਰੀਏ, ਜਿਹੜਾ ਮਾਰਗ ਸਿੱਧਾ GT ਰੋਡ ਗੁਰਮਤ ਗਾਡੀ ਰਾਹ ਸੱਚਖੰਡ ਪਹੁੰਚਾ ਦਿੰਦਾ। ਪਰ ਇਹ ਲੋਕ ਸਾਨੂੰ GT ਰੋਡ ਤੋਂ ਤੋੜ ਕੇ ਪੱਗ ਡੰਡੀਆਂ ਦੇ ਰਾਸਤੇ ਪਾਈ ਜਾਂਦੇ। ਸੋ ਆਓ, ਮਹਾਰਾਜ ਕਹਿੰਦੇ ਅਚਾਰਜ ਚਾਲਤ ਤੁਮਾਰੇ, ਆਪ ਜੀ ਦੇ ਜਿਹੜੇ ਚਲਿੱਤਰ ਹਨ ਬੜੇ ਅਚਾਰਜ ਹਨ। ਰੂੜੋ, ਤੁਸੀਂ ਬੜੇ ਸੁੰਦਰ ਹੋ, ਗੂੜੋ ਗੂੜੇ ਗਿਆਨ ਵਾਲੇ ਹੋ, ਗਹਿਰ ਬੁੱਧੀ ਦੁਆਰਾ ਤੁਹਾਨੂੰ ਕੋਈ ਹੱਲ ਨਹੀਂ ਕਰ ਸਕਦਾ। ਨਿਰਹੱਲ ਹੋ, ਗੰਭੀਰ ਹੋ, ਮਹਾਨ ਡੂੰਘਿਓਂ ਡੂੰਘੇ, ਤੁਹਾਡੀ ਗੰਭੀਰਤਾ ਦਾ ਥਾਹ ਨਹੀਂ ਪਾਇਆ ਜਾਂਦਾ। ਉੱਚਾ, ਸਭ ਨਾਲ ਉੱਚੇ, ਕੋਈ ਦੇਵੀ ਦੇਵਤਾ, ਪੀਰ ਪੈਗੰਬਰ, ਅਵਤਾਰ ਤੁਹਾਡੀ ਪਵਿੱਤਰ ਉੱਚਤਾ ਦੇ ਬਰਾਬਰ ਨਹੀਂ। ਅਗੰਮ ਮਨ ਬਾਣੀ ਦੇ ਵਿਸ਼ੇ ਗਮਤਾ ਨਹੀਂ, ਔਰ ਆਪ ਵਿਸ਼ੇਸ਼ ਕਰਕੇ ਤੁਹਾਡੀ ਗਮਤਾ ਨਹੀਂ ਪਾਈ ਜਾਂਦੀ। ਗਮ ਖੌਫ ਤੋਂ ਵੀ ਰਹਿਤ ਹੋ, ਅਪਾਰੇ ਪਾਰਾਵਰ ਨਹੀਂ ਪਾਇਆ ਜਾਂਦਾ। फिर महाराज तुहाडी भेदता किवें प्राप्त होवे? साध संग जो तुम्हें मलायो, जे साधुआं दा संग तुसी कृपा करके मला दिओ तो सुनी तुम्हारी बाणी। व्याख्या भरपूर अर्थां द्वारा सुनी जांदी है ज्ञान सर, जदों उस व्याख्या नूं सुन के अद्वैतवाद नूं सिद्ध कर लईए, द्वैतवाद दा नाश कर दईए ते आत्म पद दी सुरूपति लगता प्राप्त कर लईए ब्रह्मानंद नूं, आनंद भया पेख ती नानक। जड़े परमेश्वर बारे गुरबाणी कहिंदी, जदों अंतशकरण दी शुद्धि द्वारा सबद सुर दा अभ्यास करके उस नूं साख्यात कर लिया, वह जोत सुरूपी आत्मा नूं वेख लिया, पेखत ही वेखना ही प्रताप पुरख निर्वाणी, निर्वाणी जिहड़ा दुखां तों रहत मुक्त सरूप निर्वाण पद मुक्त पद नूं देण वाला, ऊ पापां तों रख रख्या करन वाला, सारिआं दा पौरश करन वाला, उस दे प्रताप नूं वेख लिया। जड़ा पुरश परमात्मा नाल जुड़ गया उस पुरख दा भी प्रताप बन गया, क्योंकि निर्वाणी उस नूं भी दुखां तों रहत अवस्था मिल गई, निर्वाण उस नूं भी मोक्ष पद मिल गया। जिन्हों मोक्ष पद मिल गया वह भी दुखां तों रहत हो जाता, कोई दुख नहीं। बाबा ज्वाला सिंह जी महाराज जिले डसके का मोर्चा लगा, संत बाबा गुरबख्श सिंह टांगरे वाले बाबा अतर सिंह जी महाराज मस्त होने के सेवक इस मोर्चे च कुद पे, डसका तहसील है ना सियालकोट, अंग्रेजा ने कहा जे साधु तुर पाए ना मगर दुनिया बड़ी होंगी है, मोर्चा भख जाएगा, इन्हों जी सजा दो जड़े मुड़ के इधर ना आन, मोर्चा तेज ना हो। संतां नूं पुठे लटका के थले बलदियां गीठियां पत्थर दे कोले दियां पखा दित्तियां, ते जेले सेक पिया ममियाई चोई ते आपे दुए भी कंब जाणगे, हुण सजा मिल गई जी। उन्हें कहा भी किहड़े महापुरख की सहायता लई जाए, बाबा अतर सिंह तां अकाल चलाना करदे सचखंड प्याना करदे, उन्हें कहा उन्हां दा स्वरूप बाबा ज्वाला सिंह जी हां। अंतर ध्यान होकर अरदास कीती कि महाराज तुसीं शरीर करके दुनिया के दर्शन दे रहे हैं, कृपा करो। महापुरख जाने जान किथे डसका किथे हरखवाल हुशियारपुर लंगर दे मूहरे खूह है, महापुरखा ने मंजा डहा लिया ते सिंघां नूं कहा पानी कढ़ी चलो खूह तों ते रड़े ना मेरे शरीर उत्ते पाई चलो। कई घंटे काम चलदा रहा, सारे हैरान की चोज है, उधर महाराज गीठियां ठंडियां होई जांदियां, होर पखा के राज भी ठंडियां। अखीर क्या संत जी सानू माफ कर दिओ, तुसीं तां कोई करामाती जोर ला लाना। हुण उह जाणदे सी कि बाबा ज्वाला सिंह ने मेरी सहायता कीती है, धनवाद वास्ते आए। महाराज कहिंदे सुना गुरबख्श सेक तां नहीं लगा, कहिंदे महाराज जदों आप समर्थ महापुरख मेरे सिर ते सी ते सेक किवें लग जांदा, नेत्र भरिया है ते हुण क्या मनीए उहनां नूं, ते जिन्हां ने इहो जिहा संत वेख्या फिर किवें छड सकदा किवें त्याग सकदा। पर असीं लोकां ने ना संत वेख्या ना साडे इहो जिहा संत वेखण दे भाग ही रब ने बनाए। सिलमें देख लईए, टैलीविजन देख लईए, एक्टर ते एक्ट्रेसां वेख लईए, शीशियां च अपने चेहरे मूहरे वेख लईए, थोड़ी गल साडे भाग कित्थे है उहनां संतां नूं वेखण दे जिन्हां दसन दड़िया दुरमत वंज मित्र साडे सही हौंट ढेंदी जग सवाया जन नानक बिरले कई। हरेक बीबी चाहती है मैनू रामचंद्र वर्गा पति मिल जाए, पर सीता वांगू 12 साल का 14 साल का बनवास भी तो नाल भोगना पाएगा। रावण अर्गे एक एडे वे जावर बादशाह की कैद में रह के सती वर्ता धर्म पति वर्ता भी कायम रखना पाएगा, इसे तो ती एक दिन डिवोर्स हो जाता, फिर रामचंद्र वर्गा पति कितों मिल जाए। हर चीज पुन नाल प्यारों मिलती है, भगती नाल बगी मिलती, भगती द्वारा पैदा होंगी है, इसलिए असीं करना कुछ नहीं चाहते, प्राप्त बहुत कुछ करना चाहते हैं। प्राप्ति तो पहला जे गुरु नानक गुरु लजना भाई बाला मरदाना भाई लहना तो बनना ही पाएगा ना, ते जे बाबा ज्वाला सिंह वर्गा संत लजना तो ऋषि हरबंस सिंह संत हरी सिंह मकेरिया वाले तो बाबा महेंद्र सिंह वर्गा तो बाबा गजन सिंह वर्गा तो बनना ही पाएगा। सो साध संग असीं चाहते बहुत कुछ हैं, पर जिहड़ी चीज चाहते हैं उदी दक्षिणा रखने वास्ते सानू कुछ तैयार करना पेगा। इस करके प्यारो अपहार भेट तो चढ़ाउणी पेगी, जे बादशाह नू मिलना ते फिर बादशाह नू जां तां आपा बारांगे जे गरीब आ, ते जे कोई मायाधारी कुछ भेट तो बादशाह ही चढ़ाउणी पऊ, उहदे मोहरे कौडां ते नहीं रखांगे, ते शाहूकार भी आ, ते जे गरीब आ कि फिर हथी सेवा वाला तो चा होना ही चाहिए ना, हथी कर भी तैयार ने, माइकी तौर पर भी नहीं मन अर्पण भी तैयार ने, कहते सब कुछ अपना एक राम पराया, बाकी सब कुछ साडा राम बगाना, इस तरह कोई भी प्राप्ति नहीं होंगी। सो इस करके प्यारो है सब कुछ संसार से कभी किसी चीज का बीज नाश नहीं, महापुरुष ब्रह्म ज्ञानी अज भी धरती से मौजूद है, कदे खत्म नहीं होंगे। नाम रहो साधु रहो रहो गुरु गोबिंद कहो नानक जगत में किन जप्यो गुरमंत, यह चीजा तो सदा ही हाजिर नहीं है, पर जे इन्हों प्राप्त करना चाहते अपने कर्म बनाओ, कर्म बनाने वास्ते संगत की सेवा करो, सिमरन करो, प्रभु चरणा च अरदास करो, जिदन प्यारो तुहाडी इह भावना बन गई तुहानू बाबा ज्वाला सिंह वर्गे संत लजण की लोड़ नहीं, वह खुद आउणगे दसो की चाहते हैं, गज के बोलो। सो इस करके प्यारे सानू कहंदे तू साध क्यों हो गया, मैं कहा साडे प्यो ने इच्छा कर ली, किसी ने दसिया बाबा ज्वाला सिंह ब्रह्म गया ने, वह कहंदे जे ब्रह्म गया ने मैं मिलन नहीं जाना, आपे आजू जे वह जानदा, फिर मन च होया फिर जे वह आ गया भेटा की देवेगा, फिर वह कहंदा ग्रेसियां को दुध ते पुत दो बड़िया चीजा होने, अभी दो भरा सी एक मेरा संकल्प कर लिया जे संत आ गया ये उन्होंने दे देना, दुध वास्ते को मझ गाय देनी पऊ ना, एक मझ पाल के उसे आर गुआल चढ़ाती ते दूजा मैनू चढ़ाता, बाबा ज्वाला सिंह की दर्शनी भेट से असी साध हो गए, साध होए नहीं सानू बनाया गया, भज नठ के दौड़ के नहीं निकले, बनाया गया बाबा ज्वाला सिंह की दर्शन भेट वास्ते मैनू समर्पित किया गया। मामा चाहदियां तो सारिया साडा पुत भी जिम्मे देखा टिटे भी एक, पर बनाओ योजा साडे प्यो वाला मन, धारो भावना पुत समर्पण करने की इच्छा करो, पर बगाना पुत जेले बनता दुए के घर लगे फिर कहते बसंतर, ते जे अपने लगे अग होंगी अपन आंदर जिगर का टोटा पुत किसी नूं समर्पित करना भी पता फिर लगता कि साध बना के किवें तोरी दे, ते तुसीं तां जिहड़े बने हुए है उन्होंने भी देख के समझते इंग्लैंड चैमी आ गए वाधू ही भीड़ करी जाते, गज के बोलो सतनाम, फिर साध साडे मगरों लेंदे ही नहीं, उत्थे तां टिकण ना दिंदे हुण इहनूं भी तुर पाया, ते असीं जो करना चाहुंदे सानूं करने ही नहीं दिंदे, अही तां नहीं प्यारे रोकदे तुहानूं जो मर्जी करी चलो, पर गुरुद्वारे जिहड़ा गुरु नानक का विद्यार्थी बन के आवेगा जो गुरु नानक की तलीम का उपदेश हो तो अं देवे थोड़े घर तो अभी कद गए नहीं, स्कूल च आएगा उसके वास्ते तो कोई उपदेश आया ही ना, मास्टर का उपदेश उन्होंने आ जड़ा उसका क्लास का विद्यार्थी बनता, जड़ा बनता डांगरी तो कभी उपदेश देन गया ही नहीं, जड़ा इतने आएगा उसके वास्ते तो यही उपदेश है, सुनना पैगा इस घर की फीस देनी पवेगी, ये सारिया गल् सुन के ग्रहण करनिया पैणगियां, जे तुसी इस उपदेश के अधिकारी नहीं एवं टाइम वेट ना करे, जे समझते हैं कि असं गुरु नानक के विद्यार्थी बनना फिर शंके बंके छड़ दो, शंका मनु मिटाए के परपकार करे अवस्था धारण कर लो, फिर तो साध संगत जी ना वो फिर रौड़ा दे कबूतर वाली गल नहीं, फिर तो जिम्मे ठठियारा दे बनना पैना, उन्होंने पता इतने तक थोड़े खड़क देने खड़खड़ होने हो ही जाने, जड़े रौड़ा जल्द माड़ा जा खड़का हों दौड़ जाता, कई हाल से जल्द माड़ा जा बोली दा दौड़ते, बाबे ने आ कहता तो ज्ञानी जी ने आ कहता अनूप सुना ने फलाने ने कहता, यह तो भाई सुनना ही पाएगा, गुरु नानक का तो मिशन इन्ना सख्त है, आर्या के दंदे थले भी उन्हें यह नहीं कहा कि गुरु सानू मराई जाना, बंद बंद कटिया खोपरी ला दिती तत्तियां तबां ते आलू वांग उबाल दिता, जबूरा ना मान उसका कभी की किंतु परंतु तुम तो अज गुरु नानक की बाणी के बचन भी बर्दाश्त करने तैयार नहीं, वो सिख धन सी इन्ना कुछ बर्दाश्त करके भी यह कहा तेरा तुझको सौंपते क्या लागे मेरा, मैं नहीं किश हो नहीं किश आहे ना मोरा औसर लज्जा राख लिहो सदना जन, तोरा फिर भी मूहों ही शब्द निकले असी खत्ते बहुत कमाम दे के शांत ना पारा बार, हर कृपा करके बख्श लै हम पापी बाढ़ गुनहगार, जेता समुद्र सागर नीर भरिया तेते औगण हमारे, दया करो किश मेरा पाव डुबदे पत्थर तारे। सो इस करके प्यारे समा काफी हो गया, इनिया बेनतियां प्रवान कर लेनिया, मैं ज्ञानी जी नूं अड़ीकदा सी, सो मैं इन्हां नूं बेनती की सी अज मेरा टाइम बजुर्गां नूं दे दिओ, बाबा जी नूं अमरीका तो आए तो दूजा ज्ञानी जी नूं दे दिओ, मेरा तो इन्हों का कोई फर्क नहीं, कोई भी वक्ता बोले तुम प्यार ना सुनिया करो। सो संगत बहुत आती रही जल्द मैं इतने आ जाना, तो सवेर तो ज्यों बैठी रहा कई बार टाइम ही नहीं मिलता रोटी राटी पकाने भी, कई बार साह सी फिर पानी धानी पी के तुर पी जा तो दिमाग की बस हो जाती। इस करके मैं कह अच ज्ञानी उन्होंने टाइम दे दौ, बारे इंग्लैंड आले खचरे बड़े है, ये साध संघ जी बहुत खचरे, क्योंकि गोरिया च रहते नहीं, सारी दुनिया का राज किया इन्होंने भी खचरे बना लिया इन्होंने, कि गोरे बहुत शियार है जी, ये हुण इन्हां दे नेड़े तेड़े बहिंदे ना, असीं कालियां दे देश चों आए सानूं खचर विद्या आउंदी नहीं। ये साध संघ बड़े ढंग दे नाल साडे लोकां नूं बौंदे बहुत है, बहुत बौंदे, भंडी प्रचार भी करदे, जिले आ जाईदा ते फेर ही सानूं सुखा रहण दे, छड्डदे किसे पासे भी नहीं। इस करके प्यारो खैर जो महाराज जी आ गया वह तो ही तुहानूं सुणाउंदे ही रहना, ते तुसी सुनते रहना, फिर भी तुसी ताने इन्ने आए जाने ना, इस कर असी भी कहने कदी कदी आना, सेठां बलदां वाला सुहागा फेरीए धीम भट्टा ना रहे, ते जे एमी साहिब रोड़े जां बुड़कदे रहे ते फिर गल बनती नहीं ना। इस करके असी केड़ा रोज रोज आना, मैं तो संगत नूं ऐतकी कहा ही एमी ना मैनूं राह दारियां टिकट टूट भेजा करो, इत्थे रहण दे, हुण तां पंजाब दी हालत निगरदी जांदी है, इक्को ही पिंड नहीं सुधारिया जांदा, ते जिला ते देश तां बहुत दूर दी गल है, इस वेले तो उत्थे इत्थे ना सगो वध लोड है। इस करके प्यारे सानू उत्थे ही सेवा कर लैन दिओ, हां जी सानू उत्थे किसे पदार्थ की कमी नहीं, उत्थे भी बड़ा कुछ है। तुसी ये समझदे जिहड़े विद्वान है शायद इधर माया डालरां पौंडां नूं दौड़दे, ये भुलेखा कढ दिओ, विद्या ते गुरबाणी दे प्रचार नूं तुसी ना डालरां ना बेच नहीं सकते, ना इन्हां विद्वानां नूं खरीद सकते हैं। इस करके प्यारे इन्हां नूं उत्थे भी बहुत कुछ है, 85 करोड़ बंदा उत्थे रोटी पानी छकदा छकाउंदा, भुखा तो नहीं मरदा, सारे इत्थे भी नहीं आ सकते, पर साह जिथे बाकी खांदे है उत्थे सानू भी सब कुछ मिल ही सकदा ना। इस करके ओ देश नू 1200 साल मुसलियां ने लुटिया, भरे अपने आ देश भरिया, ये फिर भी करजई होए भुख भुख ना भुली जांदे, ओ देश हाले भी भरिया हो, इत्थे तुसीं सारे घर दे जी कमाउने फिर भी रोई जाने, हाए महाराज किश्तां नहीं लैनियां, किले तां तुसीं किसे ने नहीं बनाए, एवें छोटे छोटे कुकड़ां दे खुड्डे जिन्ने ने तुहाडे घर, एक एक मंजा मही कमरे डंदा, उत्थे तां बड़बड़े दलान आ जी, हां जी अद्धी इंग्लैंड इक्को दलान च समा सकदी, उत्थे एक बंदा कमाउंदा 15 जी खांदे है, ते फिर बरकत है कि नहीं। उत्थे एक एक जट्टी ने साह ही 5-5 भइए खेतां च ते मझां नूं पट्ठे ते गोहा चुकण लई नौकर रखे है, इत्थे कोई बीबी दस दिओ वड्डी तों वड्डी अमीर है जिहदे घर एक नौकर होवे, पहलां 14 घंटे शिफ्टां लाउंदियां, फिर घर आ के सारा कुछ करदियां, है दिन रात टेक, फिर मेरे पंजाब ते भारत देश दे नाल तुसीं मुकाबला किवें कर सकदे। असीं तुहानूं भारतीय सभ्यता का उपदेश देण वास्ते आउंदे हां, रूखे टुकड़े खाएंगे, सूखे चने चबाएंगे, भारत पै बारे जाएंगे, वह देवत्यां दी भूमि है। ये ठीक है कि उत्थे दी सरकार हाले सुलझी हुई आई नहीं, उन्होंने नवा नवा राज मिलिया, कहिंदे भुख कढ लईए, पर समा आएगा उत्थे दी सरकार चंगी आ जाएगी, कद तक माड़ी रहेगी जद तक तुसीं शराबां पी के वोटां पाउंदे रहोगे, जदन तुहानूं कभी वधिया आ जाएगी, सरकार माड़ी नहीं, माड़ी सरकार लियाउण वाले तुसीं हो, क्योंकि उत्थे जनता जनार्दन है, हुण बाहूबल नाल सरकार नहीं बनती, तुहाडे लोकां दी पर्ची ना बनती है, साडी ना वोटां ना ही पाउंदे आ, क्योंकि अभी तो बाबा ज्वाला सिंह नूं पा दित्ती ते मुड़ के पाउण दी भावना ही खत्म हो गई, तुसीं लियाउने आ रोने साडे को, ओ मैं कहा तुसीं बनाओ अपने कर्मां नूं रोवो, अभी तक इहनूं वोट पाउंदे ही नहीं, ते ना असीं कोई सरकार बनाई है, साडी सच्ची सरकार तो सदा ही मौजूद है, पर मेरा सरसावरी ना आवे ना जाए, अभी तो सच्ची सरकार गुरु नानक गुरु गोबिंद सिंह नूं कबूलिया, महापुरशां नूं कबूलिया, तुसीं बनाउने हुण रोई चलो। इस करके असां लाण पी के अपनी जमीर नूं ना बेचिया करो, सुराओ विचार, जदों उत्थे दी परजा सियाणी हो गई सरकार सही हो जाएगी, जद तक परजा इस तरह की रहेगी सरकार इहो जिही रहेगी। इस करके सच्ची ते सुची सरकार लियाउण लई परजा दा सुधार करना बहुत जरूरी है, सुधार ताही होवेगा जे परजा सुधार वाले मार्ग ते चलेगी। सुइनियां बेनतियां करदे होए खिमां दे जाजक हां, तुसीं सारे हिंदुस्तान नूं खालिस्तान बना लो, थोड़ा जिहा पंजाब की अपनी वोट दा इस्तेमाल सही करो, सारा हिंदुस्तान नहीं बन सकता। सुइनियां बेनतियां करदे होए दास समूह संगतां दे धनवादी और खिमां दे जाजक हां, तो ज्ञानी जी नूं कि मैनूं छुट्टी दे दिओ। ਦਿਮਾਗ ਜਰਾ ਕਾਫੀ ਬੋਰ ਹੋ ਚੁੱਕਾ। ਉਂਝ ਦੀਵਾਨ ਵਿੱਚੋਂ ਜਾਣਾ, ਦੀਵਾਨ ਦੀ ਬੇਅਦਬੀ ਅਤੇ ਬਗਤੇ ਦਾ ਵੀ ਨਰਾਦਰ ਹੈ। ਤੁਸੀਂ ਸੰਗਤਾਂ ਨੇ ਉੱਠਣਾ ਨਹੀਂ, ਸਾਰਿਆਂ ਨੇ ਸੁਣ ਕੇ ਜਾਣ ਦੀ ਕਿਰਪਾਲਤਾ ਕਰਨੀ। ਮੈਂ ਮਾਫ਼ੀ ਮੰਗਦਾ ਗਲ ਚ ਪੱਲਾ ਪਾ ਕੇ, ਖਿਮਾ ਮਜਬੂਰੀ ਦੇ ਕਾਰਨ। ਸੋ ਸਾਧ ਸੰਗਤ ਮੁਆਫ਼ ਕਰ ਦਿਓ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਮੈਂ ਬੋਲਦਾ ਤਾਂ ਰੁੱਖਾਂ ਮਿਸਾਜਿਆਂ ਹੀ ਹਾਂ, ਪਰ ਜਦੋਂ ਭੁੱਖ ਲੱਗੀ ਹੋਵੇ ਤਾਂ ਰੁੱਖੀ ਰੋਟੀ ਵੀ ਸਵਾਦ ਲੱਗਦੀ ਨਾ, ਅਤੇ ਜਦੋਂ ਭੁੱਖ ਨਾ ਹੋਵੇ ਫਿਰ ਤਾਂ ਕਈ ਵਾਰੀ ਪਰੌਂਠੇ ਵੀ ਪਿਆਰੇ ਉਛਲ ਉਛਲ ਕੇ ਬਾਹਰ ਨੂੰ ਹੀ ਆਉਂਦੇ ਆ, ਜ਼ਿਆਦਾ ਰਾਜਾ ਹੋਵੇ। ਇਸ ਕਰਕੇ ਅਸੀਂ ਹੁਣ ਸਾਰੇ ਓਵਰ ਟਾਈਮ ਲਾਉਂਦੇ ਹਾਂ। ਕਿਉਂ? ਜਦੋਂ ਸਾਧ ਸੰਗਤ ਜੀ ਮਥਿਆਂ ਨੇੜੇ ਆਏ ਹੋਣ ਨਾ, ਕਮਜ਼ੋਰੀ ਹੋਵੇ ਫਿਰ ਲਾਉਣੇ ਪੈਂਦੇ। ਇਹ ਮੈਂ ਸਾਰੇ ਵਿਦਵਾਨਾਂ ਨੂੰ ਕਹਿੰਦਾ ਕਿ ਮੈਨੂੰ ਹੁਣ ਤੁਸੀਂ ਛੁੱਟੀ ਦੇ ਦਿਓ, ਥੋੜ੍ਹਾ ਜਿਹਾ ਮਾੜਾ ਫੇਰ ਲੈਂਦੇ ਹੋ, ਕਿਉਂਕਿ ਜੀਵਨ ਦਾ ਪੰਧ ਬੜਾ ਨੇੜੇ ਆਉਂਦਾ ਜਾ ਰਿਹਾ, ਅਤੇ ਮੈਂ ਜਿਹੜੇ ਮਾਰਗ ਲਈ ਘਰੋਂ ਆਇਆ ਸੀ ਉਹ ਹਾਲੇ ਮੇਰਾ ਟੀਚਾ ਪੂਰਾ ਨਹੀਂ ਹੋਇਆ। ਮੈਂ ਚਾਹੁੰਦਾ ਕਿ ਹੁਣ ਥੋੜ੍ਹਾ ਜਿਹਾ ਸਿਮਰਨ ਕਰਕੇ ਉਹਨੂੰ ਪੂਰਾ ਕਰਨ ਵਾ, ਮੈਨੂੰ ਆਸ਼ੀਰਵਾਦ ਦੇ ਦਿਓ ਅਤੇ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਅਰਦਾਸ ਕਰ ਦਿਓ, ਮੇਰਾ ਮਾਰਗ ਇਸੇ ਜਨਮ 'ਚ ਪੂਰਾ ਹੋ ਜਾਏ, ਮਜ਼ਲ ਔਰ ਮੁਕਾਮ 'ਤੇ ਪਹੁੰਚ ਜਾਵਾਂ। ਉਸ ਮਾਤੇ ਮੈਂ ਚੱਲ ਰਿਹਾ ਕਿ ਤੁਸੀਂ ਵੀ ਉਸ ਮੁਕਾਮ 'ਤੇ ਪਹੁੰਚੋ। ਪਹੁੰਚਣ ਦਾ ਰਾਸਤਾ ਮੇਰੇ ਲਈ ਵੀ ਉਨਾ ਲੰਮਾ ਤੇ ਤੁਹਾਡੇ ਲਈ ਵੀ। ਹਾਂ, ਜਿਹਦੇ ਪੁੰਨ ਕਰਮ ਸਿਵਰਨ ਵੱਧ ਹੈ ਉਹਦਾ ਨੇੜੇ ਹੁੰਦਾ ਜਾਂਦਾ। ਮੈਂ ਕਰਾਂਗਾ ਮੇਰਾ, ਤੁਸੀਂ ਕਰੋਗੇ ਤੁਹਾਡਾ। ਇਸ ਕਰਕੇ ਤੁਸੀਂ ਵੀ ਡਟ ਕੇ ਸਿਮਰਨ ਕਰੋ, ਮੈਂ ਵੀ ਕਰਾਂ, ਫਿਰ ਸਾਰਿਆਂ ਦਾ ਹੀ ਕਲਿਆਣ ਹੋ ਜਾਏ। ਅਰਦਾਸ ਕਰੀਏ ਰਲ ਮਿਲ ਕੇ। ਇਸ ਕਰਕੇ ਪਿਆਰਿਓ, ਇਹਨਾਂ ਵਿਦਵਾਨਾਂ ਨੂੰ ਵੀ ਮੈਂ ਕਹਿੰਦਾ ਕਿ ਤੁਸੀਂ ਵੀ ਪਿਆਰੋ ਗੱਜ ਵੱਜ ਕੇ ਪ੍ਰਚਾਰ ਕਰੋ ਡਟ ਕੇ। ਮੈਂ ਤਾਂ ਕਿਹਾ ਸੀ ਰਾਗੀ ਸਿੰਘ ਨੌਜਵਾਨ ਆ, ਅੱਜ ਇਹਨਾਂ ਨੂੰ ਮੌਕਾ ਦੇ ਦਿਓ। ਇਹ ਠੀਕ ਹੈ ਹਾਲੇ ਦੌੜੇ ਜਿਹੜਾ ਦਾੜਾ ਹੈ ਜਿਹੜਾ ਚਿੱਟਾ ਘੱਟ ਹੋਇਆ, ਹੁਣ 50 ਦੇ ਤਾਂ ਹੋ ਗਏ, ਪਰ ਬਾਬੇ ਵਾਲੇ ਸਾਡੇ ਨੂੰ ਪਿਆਰੋ ਅਮੈਰੀਕਾ ਵਾਲੇ ਤਗੜੇ, ਸਾਡੀ ਤਾਂ ਇੰਨੇ ਨਾ ਬੱਸ ਹੋ ਗਈ ਹੈ ਨਾ, ਇਹਨਾਂ ਨੇ ਪੁਰਾਣੇ ਘਿਓਕੂ ਖਾਧੇ ਹੈ ਨਾ, ਇਸ ਕਰਕੇ ਤਗੜੇ। ਪੁਰਾਣੇ ਬਜ਼ੁਰਗਾਂ ਨੂੰ ਮਹਾਰਾਜ ਨੇ ਕਿਰਪਾ ਸੀ, ਸਾਹ ਸੱਤ ਸੀ, ਆਹ ਨਵੇਂ ਜ਼ਮਾਨੇ ਦੀ ਹਵਾ ਨੇ, ਸਾਡੇ ਸਰੀਰ 'ਚ ਵੀ ਸਾਹ ਸੱਤ ਨਹੀਂ ਰਹਿਣ ਦਿੱਤਾ, ਪਰ ਸਾਧ ਸੰਗਤ ਜੀ ਕਿਰਪਾ ਕਰੇ ਬਾਬਾ ਨਾਨਕ, ਸਾਡੇ 'ਚ ਵੀ ਉਹ ਬਰਕਤ ਹੋਵੇ ਤਾਂ ਜੋ ਅਸੀਂ ਹੋਰ ਸੇਵਾ ਵਿੱਚ ਹਿੱਸਾ ਲੈ ਸਕੀਏ ਤੇ ਕਲਿਆਣ ਪ੍ਰਾਪਤ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।